पंकज बंदन पग पंकज बंदन सिमरो अंगद दोख निकंदन अमरदास गुर हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला जे परम
केर पाला
श्री गुरु गोविंद सिंह बिसाला तरों तरा पर पुन पुन
सीसा
जे पुन पुन सीसा बंद हो बार बार जगदीशा जिसमें है अमृत ज्ञान है
माणक भगत बैराग
श्री गुरु ग्रंथ साहिब उदद
बंदो कर अनुराग
एक अंकारा सतगुरु तेह प्रसाद सच हो वाहे गुरु जी की फतेह बिघ्न विनाशन सोए धन धन सच्चे पातशाह गरीब नवाज दीन दुनिया दे मालक चबर छतर तखत दे मालक समरथ गुरु प्रतख गुरु सच्चे पातशाह दीन दयाल कृपाल अंतर जामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दी इज्जत पत रखण वाले समरथ गुरु प्रतख गुरु सच्चे पातशाह महान खुशियां देण वाले सर्ब कला समरथ दयालु कृपालु लोक परलोक दे पर्दे कजण वाले सच्चे पातशाह सुखां दे सागर सुखां दे दाते सदा ही बख्शेंद सदा ही मेहरबान सच्चे पातशाह हाजरा हजूर जहरा जहूर सर्ब कला भरपूर धन धन अंतर जामी सच्चे पातशाह गरीब नवाज तन तन सतगुरु श्री गुरु ग्रंथ साहिब जी महाराज
तन तन श्री गुरु ग्रंथ साहिब जी महाराज
बड़े ही प्यार दे नाल सब सिख संगत दोवें हाथ जोड़ के गज के आखो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सतगुरु सच्चे पातशाह जी की पवित्र हाजरी विखे सुभाई मन हो करके सतगुरु जी दे सोहणे दर्शन कर रही गुरु की प्यारी सवारी साध संगत जीओ आप जी भाई साहब जी दे कोलों सतगुरु जी दी अमृतमई बाणी दा रस पिन्ना कीर्तन सरवण कर रहे सीगे सोरठ महला पंजवा सुनो बेनंती ठाकुर मेरे जीय जंत तेरे धारे राख पैज नाम अपने की करन करावन हारे प्रभ जीओ खसमाना कर प्यारे बुरे भले हम थारे रहाओ सुनी पुकार समरथ स्वामी बंधन काट सवारे पहर सिर पाओ सेवक जन मेले नानक प्रगट पहारे महाराज जी की पवित्र बाणी का कीर्तन भाई साहब को आप जी सरवण कर रहे सीगे ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਦਇਆ ਕੀਤੀ ਹੈ। ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ। ਖਸਮ ਦਾ ਅਰਥ ਹੁੰਦਾ ਹੈ ਮਾਲਕ। ਹੇ ਰੱਬ ਜੀ, ਤੁਸੀਂ ਸਾਡੇ ਮਾਲਕ ਹੋ, ਸਾਡੇ 'ਤੇ ਕਿਰਪਾ ਕਰੋ। ਜਿਵੇਂ ਮਾਲਕ ਆਪਣੇ ਸੇਵਕਾਂ ਦੀ ਪੈਜ ਰੱਖਦੇ, ਉਵੇਂ ਸਾਡੀ ਵੀ ਪੈਜ ਰੱਖੋ। ਕਹਿਣ ਲੱਗੇ ਜਿਹੋ ਜਿਹੇ ਵੀ ਹੈਗੇ ਆ, ਬੁਰੇ ਆ, ਚੰਗੇ ਆ, ਹੈਗੇ ਮਹਾਰਾਜ ਤੁਹਾਡੇ ਆ। ਇਸ ਗੱਲ ਵਿੱਚ ਬੜੀ ਵੱਡੀ ਬਰਕਤ ਹੁੰਦੀ ਹੈ ਸਤ ਸੰਗਤ ਜੀ। ਕਿਸੇ ਨੂੰ ਇਹ ਕਹਿ ਦੇਣਾ ਵੀ ਅਸੀਂ ਤੁਹਾਡੇ ਹਾਂ ਜੀ। ਆਮ ਜੇ ਬੰਦੇ ਨੂੰ ਤੁਸੀਂ ਇਹ ਗੱਲ ਆਖ ਦਿਓ ਵੀ ਅਸੀਂ ਤੁਹਾਡੇ ਹਾਂ, ਤੇ ਕਈ ਵਾਰੀ ਆਮ ਜਿਹਾ ਬੰਦਾ ਹੀ ਇਹ ਗੱਲ ਸੁਣ ਕੇ ਬੜਾ ਖੁਸ਼ ਹੋ ਜਾਂਦਾ ਵੀ ਇਹਨਾਂ ਨੇ ਸਾਨੂੰ ਇਹ ਗੱਲ ਆਖੀ ਹੈ। ਤੇ ਪਰਮੇਸ਼ਰ ਨੂੰ ਵੀ ਆਖਿਆ ਕਰੋ, ਆਮ ਜੇ ਬੰਦੇ ਦੀ ਤੇ ਏਡੀ ਵੱਡੀ ਗੱਲ ਨਹੀਂ, ਤੇ ਜੇ ਰੱਬ ਨੇ ਆਪਣਿਆਂ ਸਮਝ ਲਿਆ ਤੇ ਫਿਰ ਘਾਟਾ ਕੋਈ ਨਹੀਂ, ਕਮੀਆਂ ਕੋਈ ਨਹੀਂ ਜੀ। ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਥਾਰੇ ਦਾ ਅਰਥ ਹੈ ਤੁਹਾਡੇ ਆ। ਸੋ ਆਪ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸੁਰਤੀਆਂ ਜੋੜੋ, ਇਸੇ ਪੰਕਤੀ ਦਾ ਪਾਠ ਸਾਰੀ ਸੰਗਤ ਪ੍ਰੇਮ ਨਾਲ ਕਰੋ, ਤੇ ਫਿਰ ਆਪਾਂ ਲੜੀਵਾਰ ਕਥਾ ਸਰਵਣ ਕਰੀਏ। ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ,
ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ,
ਜੇ ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ,
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 ਜੇ ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ,
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 ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ।
ਬਸ ਮਹਾਰਾਜ ਨੂੰ ਇਸ ਤਰ੍ਹਾਂ ਬੇਨਤੀ ਕਰਨੀ ਹੈ। ਸਾਰੀ ਮਹਾਰਾਜ ਨੇ ਬਾਣੀ ਦੇ ਵਿੱਚ ਸਾਨੂੰ ਬੇਨਤੀ ਕਰਨ ਦਾ ਤਰੀਕਾ ਦੱਸਿਆ ਵੀ ਕਿਵੇਂ ਮਹਾਰਾਜ ਨੂੰ ਬੇਨਤੀਆਂ ਕਰਨੀਆਂ ਜੀ। ਸੋ ਆਪ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰ ਰਹੇ ਸੀ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ, ਜਿਹਨੂੰ ਆਪਾਂ ਕਹਿੰਦੇ ਚੰਗੇ ਹਾਂ, ਮੰਦੇ ਹਾਂ, ਤੇਰੇ ਹਾਂ, ਜੈਸੇ ਕੈਸੇ ਵੀ ਹਾਂ, ਆਪ ਜੀ ਦੇ ਹਾਂ। ਕਿਰਪਾ ਕਰੋ ਸੱਚੇ ਪਾਤਸ਼ਾਹ, ਸਾਨੂੰ ਗਰੀਬਾਂ ਨੂੰ ਬਖਸ਼ ਲਓ, ਸਾਡੇ 'ਤੇ ਤਰਸ ਕਰੋ, ਸਾਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰੋ, ਸਾਨੂੰ ਨਿੱਤ ਨੇਮ ਦੀ ਦਾਤ ਬਖਸ਼ਿਸ਼ ਕਰੋ, ਸਾਨੂੰ ਸੇਵਾ ਦੀਆਂ ਦਾਤਾਂ ਬਖਸ਼ਿਸ਼ ਕਰੋ, ਪ੍ਰੇਮ ਦੀਆਂ ਦਾਤਾਂ ਬਖਸ਼ਿਸ਼ ਕਰੋ, ਹਿਰਦੇ ਦੀ ਗਰੀਬੀ ਦੀ ਦਾਤ ਬਖਸ਼ਿਸ਼ ਕਰੋ। ਐਸੀ ਸੱਚੇ ਪਾਤਸ਼ਾਹ ਸਾਡੇ 'ਤੇ ਮਿਹਰ ਕਰੋ, ਕਿਰਪਾ ਕਰੋ ਜੀ। ਆਓ ਸਾਰੀ ਸੰਗਤ ਪਿਆਰ ਨਾਲ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ਼, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਗਰੀਬ ਨਵਾਜ ਜੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਟਿੱਕੇ। ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਜੀ ਨੂੰ ਪਛਾਣਿਆ ਵੀ ਗੁਰੂ ਸਾਹਿਬ ਪਰਮੇਸ਼ਰ ਦਾ ਰੂਪ ਹਨ ਜੀ। ਜਿਹੜੀ ਗੱਲ ਅੱਜ ਦੇ ਸਾਡੇ ਪ੍ਰਚਾਰਕਾਂ ਨੂੰ ਸਮਝਣ ਦੀ ਬੜੀ ਵੱਡੀ ਲੋੜ ਹੈ, ਪਰਮੇਸ਼ਰ ਦਾ ਰੂਪ ਸੱਚੇ ਪਾਤਸ਼ਾਹ ਕੁਝ ਵੀ ਕਰ ਸਕਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਕਰਕੇ ਪੀਰ ਜੀ ਆਪਣੇ ਨਗਰ ਸਢੌਰੇ ਵਿਖੇ ਪਹੁੰਚੇ। ਜਦੋਂ ਪੀਰ ਜੀ ਆਪਣੇ ਨਗਰ ਸਢੌਰੇ ਵਿਖੇ ਪਹੁੰਚੇ ਤੇ ਦਾਮਲਾ ਪਿੰਡ ਦੇ 500 ਪਠਾਨ ਨੌਕਰੀ ਦੇ ਵਾਸਤੇ ਇੱਧਰ ਉੱਧਰ ਤੁਰੇ ਫਿਰਦੇ ਸੀਗੇ। ਔਰੰਗਜ਼ੇਬ ਨੇ ਉਹਨਾਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਸੀਗਾ ਜੀ। ਕੋਈ ਐਸਾ ਉਹਨਾਂ ਗਲਤ ਕੰਮ ਕੀਤਾ, ਔਰੰਗਜ਼ੇਬ ਨੇ ਉਹਨਾਂ ਨੂੰ ਨੌਕਰੀ 'ਚੋਂ ਕੱਢਤਾ। ਔਰੰਗਜ਼ੇਬ ਨੇ ਨਾਲ ਇਹ ਵੀ ਹੁਕਮ ਕਰਤਾ ਵੀ ਇਹਨਾਂ ਬੰਦਿਆਂ ਨੂੰ ਨੌਕਰੀ 'ਤੇ ਕੋਈ ਨਾ ਰੱਖੇ ਜੀ। ਉਹ ਪਠਾਨ ਦੁਖੀ ਸੁਖੀ ਬੜੇ ਬੜੇ ਤੰਗੀ ਆਪਣੇ ਆਪ ਨੂੰ ਉਹ ਮਹਿਸੂਸ ਕਰਦੇ ਨੇ। ਕਰਦਿਆਂ ਕਰਦਿਆਂ ਸਢੌਰੇ ਵਿੱਚ ਪਹੁੰਚੇ, ਪਤਾ ਲੱਗਾ ਇੱਥੇ ਰੱਬ ਦੇ ਪਿਆਰੇ ਪੀਰ ਜੀ ਰਹਿੰਦੇ ਨੇ, ਇੱਕ ਜੀ ਪੀਰ ਭੀਖਣ ਸ਼ਾਹ ਜੀ ਰਹਿੰਦੇ ਨੇ, ਪੀਰ ਬੁੱਧੂ ਸ਼ਾਹ ਜੀ ਵਾਹਿਗੁਰੂ ਰੱਬ ਦੇ ਪਿਆਰੇ ਨੇ ਤੇ ਦਇਆ ਉਹਨਾਂ ਦੇ ਅੰਦਰ ਹੈ। ਪੀਰ ਜੀ ਬੜੇ ਦਿਆਲੂ ਨੇ। 500 ਪਠਾਨ ਪੀਰ ਜੀ ਦੇ ਕੋਲ ਪਹੁੰਚਿਆ। ਉਹਨਾਂ ਪਠਾਣਾਂ ਨੇ ਪੀਰ ਜੀ ਨੂੰ ਬੇਨਤੀ ਕੀਤੀ, ਪੀਰ ਜੀ ਇਸ ਸਮੇਂ ਭੁੱਖੇ ਮਰ ਰਹੇ ਹਾਂ, ਬਹੁਤ ਕੁਝ ਘਰ ਦਾ ਵਿਖ ਚੁੱਕਾ ਅਤੇ ਜੇ ਨੌਕਰੀ ਨਾ ਮਿਲੀ ਤਾਂ ਆਪਣੇ ਸ਼ਸਤਰ ਵੀ ਵੇਚ ਦੇਣੇ ਨੇ ਅਸੀਂ ਜੀ। ਯੋਧਿਆਂ ਸੂਰਮਿਆਂ ਦੇ ਵਾਸਤੇ ਇਹ ਗੱਲ ਜਿਹੜੀ ਬੜੀ ਨਿਰਾਸ਼ਤਾ ਭਰੀ ਹੁੰਦੀ ਵੀ ਸ਼ਸਤਰ ਵੇਚਣਾ ਪਵੇ ਜੀ। ਯੋਧੇ ਸੂਰਮੇ ਸ਼ਸਤਰ ਨੂੰ ਜਾਨ ਤੋਂ ਵੱਧ ਪ੍ਰੇਮ ਕਰਦੇ ਨੇ ਜੀ, ਤੇ ਸਾਨੂੰ ਸ਼ਸਤਰ ਵੀ ਵੇਚਣਾ ਪਏਗਾ। ਪੀਰ ਜੀ ਇਹ ਗੱਲ ਸੁਣ ਕੇ ਬੜੇ ਦਇਆ ਦੇ ਘਰ ਵਿੱਚ ਆਏ। ਉਹ ਕਹਿਣ ਲੱਗੇ, ਪੀਰ ਜੀ ਕਿਰਪਾ ਕਰੋ, ਰੋਜ਼ੀ ਰੋਟੀ ਲਵਾ ਦਿਓ, ਕਿਤੇ ਨੌਕਰੀ 'ਤੇ ਲਵਾ ਦਿਓ। ਪੀਰ ਜੀ ਇਹ ਗੱਲ ਸੁਣ ਕੇ ਵਿਚਾਰਦੇ ਨੇ, ਸਾਰੀ ਦੁਨੀਆਂ ਦੇ ਵਿੱਚ ਧਿਆਨ ਮਾਰਦੇ ਨੇ, ਸਾਰੇ ਮੁਲਕ ਵਿੱਚ ਧਿਆਨ ਮਾਰਦੇ ਨੇ, ਇਹੋ ਜਿਹਾ ਕਿਹੜਾ ਹੈ ਜਿਹੜਾ ਔਰੰਗਜ਼ੇਬ ਦੇ ਕੋਲੋਂ ਡਰਦਾ ਨਾ ਹੋਵੇ ਜੀ। ਸਾਰਿਆਂ ਨੂੰ ਔਰੰਗਜ਼ੇਬ ਤੋਂ ਡਰ ਲੱਗਦਾ ਜੀ। ਅਤੇ ਕਰ ਕਰਾ ਕੇ ਪੀਰ ਜੀ ਦੀ ਦ੍ਰਿਸ਼ਟੀ ਕਲਗੀਆਂ ਵਾਲੇ ਸਤਿਗੁਰੂ ਜੀ ਵੱਲ ਗਈ ਜੀ। ਮਹਾਰਾਜ ਦਸਵੇਂ ਪਾਤਸ਼ਾਹ ਵੱਲ ਪੀਰ ਜੀ ਦਾ ਜਦੋਂ ਧਿਆਨ ਗਿਆ ਤੇ ਪੀਰ ਜੀ ਉਸੇ ਵੇਲੇ ਬੋਲ ਪਏ, ਕਹਿਣ ਲੱਗੇ, ਭਾਈ ਇੱਕ ਸ਼ਖਸੀਅਤ ਸੰਸਾਰ ਵਿੱਚ ਐਸੀ ਹੈ ਜਿਹੜੀ ਔਰੰਗਜ਼ੇਬ ਕੋਲੋਂ ਨਹੀਂ ਡਰਦੀ। ਪੀਰ ਜੀ ਕਹਿੰਦੇ, ਕੌਣ? ਵਾਹਿਗੁਰੂ ਪਠਾਨ ਕਹਿੰਦੇ, ਕੌਣ? ਤੇ ਪੀਰ ਜੀ ਕਹਿਣ ਲੱਗੇ, ਉਹ ਕਲਗੀਆਂ ਵਾਲੇ ਸਤਿਗੁਰੂ ਨੇ। ਕਹਿਣ ਲੱਗੇ, ਕਲਗੀਧਰ ਨੇ, ਗੁਰੂ ਕੇ ਸਿੱਖ ਉਹਨਾਂ ਨੂੰ ਗੁਰੂ ਮੰਨਦੇ ਨੇ, ਪਿਆਰ ਨਾਲ ਪੂਜਦੇ ਨੇ, ਅੱਲਾ ਤਾਲਾ ਪਰਮੇਸ਼ਰ ਦਾ ਸਰੂਪ ਹਨ ਤੇ ਗੁਰੂ ਸਾਹਿਬ ਕਿਸੇ ਤੋਂ ਡਰਦੇ ਨਹੀਂ, ਭੈ ਨਹੀਂ ਕਰਦੇ, ਇਸ ਕਰਕੇ ਆਓ ਤੁਹਾਨੂੰ ਗੁਰੂ ਸਾਹਿਬ ਕੋਲ ਲੈ ਜਾਂਦਾ। ਕਹਿਣ ਲੱਗੇ, ਮੈਂ ਥੋੜ੍ਹੇ ਦਿਨ ਪਹਿਲਾਂ ਮਹਾਰਾਜ ਦੇ ਦਰਸ਼ਨ ਕਰਕੇ ਆਇਆ, ਤੁਸੀਂ ਪਹਿਲਾਂ ਆ ਜਾਂਦੇ, ਤੁਹਾਡਾ ਕੰਮ ਪਹਿਲਾਂ ਹੋ ਜਾਣਾ ਸੀ। ਉਹ ਸਾਰੇ ਕਹਿਣ ਲੱਗੇ, ਪੀਰ ਜੀ ਹੁਣ ਸਾਡੀ ਸਿਫਾਰਿਸ਼ ਗੁਰੂ ਜੀ ਦੇ ਚਰਨਾਂ ਵਿੱਚ ਕਰੋ ਅਤੇ ਅਸੀਂ ਆਮ ਜੇ ਲਾਚਾਰ ਜੇ ਬੰਦੇ, ਗੁਰੂ ਜੀ ਸਾਨੂੰ ਨੌਕਰੀ 'ਤੇ ਰੱਖ ਲੈਣ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ ਸਾਧ ਸੰਗਤ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਪੀਰ ਜੀ ਲਿਆਉਣ ਵਾਸਤੇ ਕਹਿਣ ਲੱਗੇ ਕੱਲ ਚੱਲਾਂਗੇ। 500 ਪਠਾਨ ਤੁਰਿਆ, ਪੀਰ ਜੀ ਤੁਰੇ ਤੇ ਸਤ ਸੰਗਤ ਜੀ ਉਹ ਫਿਰ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚੇ ਜੀ। ਹੁਣ ਉਹ ਪਾਉਂਟਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸਾਰੇ ਪਹੁੰਚੇ ਨੇ। ਤੇ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਸਰਵਣ ਕਰੀਏ। ਸਭ ਸਿੱਖ ਸੰਗਤ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹੋਰ ਪਿਆਰ ਨਾਲ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਫੇਰ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ,
ਫੇਰ ਆਖੋ ਜੀ
ਗੁਰਦੁਆਰਾ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰਦਰਬਾਰ ਲੱਗਿਓ ਜਿਸ ਸਮੋਂ,
ਸਾਧ ਸੰਗਤ ਜੀ ਜਿਸ ਸਮੇਂ ਹਜ਼ੂਰ ਸੱਚੇ ਪਾਤਸ਼ਾਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁੰਦਰ ਦੀਵਾਨ ਸੱਜਿਆ, ਦਰਬਾਰ ਸੱਜਿਆ,
ਬੁੱਧੂ ਸ਼ਾਹ ਜਾਏ ਕਰ ਨਮੋ,
ਤੇ ਪੀਰ ਬੁੱਧੂ ਸ਼ਾਹ ਜੀ ਆਪ ਆਏ ਤੇ ਪੀਰ ਜੀ ਨੇ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਮਸਕਾਰ ਕੀਤੀ। ਆਪਾਂ ਵੀ ਕਰੀਏ ਪਿਆਰ ਨਾਲ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਗਲੀ ਸੁੱਧ ਬੂਜੀ ਤੇ ਸਪਾਸ,
ਤੇ ਮਹਾਰਾਜ ਅੰਤਰਜਾਮੀ ਜਾਣਤੇ ਤੇ ਸਾਰਾ ਕੁਝ ਨੇ। ਜੇ ਕੋਈ ਗੁਰੂ ਸਾਹਿਬ ਕੋਈ ਸਵਾਲ ਪੁੱਛਣ, ਤੇਰਾ ਮਤਲਬ ਇਹ ਨੀ ਵੀ ਗੁਰੂ ਜੀ ਨੂੰ ਜਵਾਬ ਨੀ ਪਤਾ ਹੁੰਦਾ ਜੀ, ਪਤਾ ਤੇ ਸਾਰਾ ਕੁਝ ਹੁੰਦਾ ਜੀ, ਪਰ ਫਿਰ ਵੀ ਮਹਾਰਾਜ ਪੁੱਛਦੇ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਪੁੱਛਦੇ ਨੇ, ਸਗਲੀ ਸੁੱਧ ਬੂਜੀ ਤੇ ਸਪਾਸ, ਪੀਰ ਜੀ ਆਪ ਜੀ ਆਏ ਹੋ, ਆਪ ਜੀ ਨਾਲ ਪਠਾਨ ਆਏ ਨੇ, ਕੀ ਕਾਰਨ ਹੈ?
ਹਾਂਜੀ, ਸੁਣ ਗੁਰ ਤੇ ਸਭ ਕੀਨ ਪ੍ਰਕਾਸ਼,
ਪੀਰ ਬੁੱਧੂ ਸ਼ਾਹ ਜੀ ਸੱਚੇ ਪਾਤਸ਼ਾਹ ਜੀ ਦੀ ਗੱਲ ਸੁਣ ਕੇ ਸਾਰੀ ਗੱਲ ਦਾ ਜਵਾਬ ਦੇ ਰਹੇ ਨੇ।
ਹਾਂਜੀ, ਹੇਤ ਚਾਕਰੀ ਇਹ ਚੱਲ ਆਏ,
ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਇਹ ਸਾਰੇ ਤੁਹਾਡੇ ਕੋਲ ਚਾਕਰੀ ਕਰਨ ਵਾਸਤੇ ਆਏ ਨੇ ਜੀ। ਸਾਧ ਸੰਗਤ ਜੀ, ਆਪਾਂ ਚਾਕਰੀ ਸ਼ਬਦ ਕਹਿ ਤੇ ਦਿੰਦੇ ਹਾਂ ਵੀ ਆਪਾਂ ਗੁਰੂ ਘਰ ਦੇ ਚਾਕਰ ਹਾਂ ਜੀ, ਹਮ ਚਾਕਰ ਗੋਬਿੰਦ ਕੇ, ਹਾਂਜੀ, ਜਾਂ ਬੇਅੰਤ ਸ਼ਬਦ ਮਹਾਰਾਜ ਨੇ ਚਾਕਰ ਦੇ ਲਿਖੇ ਨੇ ਬਾਣੀ ਵਿੱਚ, ਚਾਕਰ ਲੱਗਾ ਚਾਕਰੀ। ਹਾਂਜੀ, ਚਾਕਰ ਦਾ ਅਰਥ ਪਤਾ ਕੀ ਹੈ? ਜਿਹੜਾ ਗੁਰ ਪਰਮੇਸ਼ਰ ਵੱਲੋਂ ਦਿੱਤਾ ਹੋਇਆ ਕੰਮ ਚਾਅ ਨਾਲ ਕਰੇ ਜੀ, ਜਿਹੜਾ ਚਾਅ ਨਾਲ ਕੰਮ ਕਰਦਾ ਨਾ ਜੀ, ਉਹਨੂੰ ਚਾਕਰ ਕਹਿੰਦੇ ਨੇ ਜੀ। ਹਾਂਜੀ, ਕਈ ਬੰਦੇ ਚਾਕਰ ਹੁੰਦੇ, ਸਾਰੇ ਬੰਦੇ ਚਾਕਰ ਨਹੀਂ ਹੁੰਦੇ, ਕਈ ਬੱਧਾ ਚੱਟੀ ਕੰਮ ਕਰਦੇ ਨੇ। ਤੇ ਬੱਧਾ ਚੱਟੀ ਬਾਰਿਆਂ ਵਾਲੇ ਮਹਾਰਾਜ ਨੇ ਆਖਿਆ, ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਚਾਕਰ ਸ਼ਬਦ ਕਹਿ ਲੈਣਾ ਸੌਖਾ ਤੇ ਚਾਕਰ ਬਣਨਾ ਬੜਾ ਔਖਾ ਜੀ, ਦਿਨ ਹੋਵੇ ਰਾਤ ਹੋਵੇ ਚਾਹ ਨਾਲ ਕਾਰਜ ਕਰਨੇ ਸਾਰੇ ਜੀ। ਹਾਂਜੀ, ਹੇਤ ਚਾਕਰੀ ਇਹ ਚੱਲ ਆਏ, ਕਹਿਣ ਲੱਗੇ ਮਹਾਰਾਜ ਇਹ ਤੁਹਾਡੀ ਚਾਕਰੀ ਕਰਨ ਵਾਸਤੇ ਤੁਹਾਡੀ ਹਾਜ਼ਰੀ ਵਿੱਚ ਆਏ ਨੇ।
ਹਾਂਜੀ, ਰਹਿਣ ਹੇਤ ਮੋਕੋ ਸੰਗ ਲਿਆਏ,
ਤੇ ਤੁਸੀਂ ਇਹਨਾਂ ਨੂੰ ਇੱਥੇ ਰਹਿਣ ਦਿਓ, ਇਸ ਕਰਕੇ ਸਿਫਾਰਿਸ਼ ਪਵਾਉਣ ਵਾਸਤੇ ਮੈਨੂੰ ਤੁਹਾਡੇ ਕੋਲ ਲੈ ਕੇ ਆਏ ਨੇ। ਮਹਾਰਾਜ ਤੁਸੀਂ ਏਡੇ ਵੱਡੇ ਮਾਲਕ, ਏਡੇ ਵੱਡੇ ਸਮਰੱਥ ਗੁਰੂ, ਤੇ ਮੈਂ ਤੁਹਾਡੇ ਚਰਨਾਂ ਚ ਕੀ ਕਿਸੇ ਦੀ ਸਿਫਾਰਿਸ਼ ਕਰ ਸਕਦਾ, ਮੈਂ ਤੇ ਬੇਨਤੀ ਕਰ ਸਕਦਾ ਸੱਚੇ ਪਾਤਸ਼ਾਹ।
ਹਾਂਜੀ, ਲੜਬੇ ਕੋ ਪਠਾਨ ਹੋਏ ਗਾਢੇ,
ਮਹਾਰਾਜ ਲੜਨ ਵਿੱਚ ਪਠਾਨ ਜਿਹੜੇ ਨੇ ਉਹ ਬੜੇ ਵੱਡੇ ਲੜਾਕੇ ਨੇ, ਭਾਵ ਬੜੀ ਵੱਡੀ ਸੂਰਮਤਾ ਧਾਰਨ ਕਰਕੇ ਰੱਖਦੇ ਨੇ।
ਹਾਂਜੀ, ਰਣਮਹ ਰਿਪ ਆਗੇ ਰਹੇ ਠਾਂਡੇ,
ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣਾਂ ਦੇ ਅੱਗੇ ਖਲੋਤੇ ਰਹਿੰਦੇ ਨੇ ਇਹ ਜਿਹੜੇ ਪਠਾਨ ਨੇ, ਬੜੇ ਸੂਰਮੇ ਨੇ ਸੱਚੇ ਪਾਤਸ਼ਾਹ।
ਹਾਂਜੀ, ਹਥਿਆਰਨ ਕੋ ਬਹੁ ਅਭਿਆਸੇ,
ਤੇ ਮਹਾਰਾਜ ਇਹਨਾਂ ਨੂੰ ਜੰਗ ਯੁੱਧ ਦਾ ਬੜਾ ਅਭਿਆਸ ਹੈ, ਹਥਿਆਰ ਚਲਾਉਣੇ ਬੜੇ ਆਉਂਦੇ ਨੇ ਇਹਨਾਂ ਨੂੰ।
ਹਾਂਜੀ, ਪੁਸ਼ਤਨ ਲੱਗ ਇਨ ਸੰਗਰ ਆਛੇ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਈ ਪੁਸ਼ਤਾਂ ਤੋਂ ਇਹੋ ਹੀ ਕੰਮ ਕਰਦੇ ਆ ਰਹੇ ਨੇ ਜੀ। ਪੀਰ ਜੀ ਉਹ ਜਿਹੜੇ 500 ਬੰਦੇ ਆਏ ਜੀ, ਉਹਨਾਂ ਦੇ ਗੁਣ ਸੱਚੇ ਪਾਤਸ਼ਾਹ ਜੀ ਨੂੰ ਦੱਸ ਰਹੇ ਨੇ।
ਹਾਂਜੀ, ਸੁਣ ਸਤਿਗੁਰ ਕਹਿ ਖਾਨ ਬੁਲਾਏ,
ਸਤਿਗੁਰੂ ਜੀ ਨੇ ਸਾਰੀ ਗੱਲ ਸੁਣ ਕੇ ਪਠਾਨ ਆਪਣੇ ਕੋਲ ਸੱਦੇ। ਮਹਾਰਾਜ ਕਹਿੰਦੇ ਪੀਰ ਜੀ ਸੱਦੋ ਜਿਹੜੇ ਪਠਾਨ ਤੁਸੀਂ ਆਪਣੇ ਨਾਲ ਲੈ ਕੇ ਆਏ ਹੋ।
ਹਾਂਜੀ, ਬ੍ਰਿੰਦ ਹਾਇਨ ਪਰ ਚੜ ਕਰ ਆਏ,
ਜਿਹੜੇ ਤੁਹਾਡੇ ਨਾਲ ਘੋੜਿਆਂ ਤੇ ਚੜ ਕੇ ਆਏ ਨੇ ਉਹਨਾਂ ਪਠਾਣਾਂ ਨੂੰ ਸਾਡੇ ਕੋਲ ਸੱਦੋ, ਕਹਿਣ ਲੱਗੇ ਸਾਰਿਆਂ ਨੂੰ।
ਹਾਂਜੀ, ਜਿਸ ਮੈਂ ਚਾਰ ਅਹੈ ਸਰਦਾਰ,
ਗੁਰਮੁਖੋ ਉਹ ਕੱਢੇ ਹੋਏ ਜਿਹੜੇ ਪਠਾਨ ਨੇ ਚਾਰ ਉਹਨਾਂ ਦੇ ਮੁਖੀਏ ਨੇ ਜੀ। ਭਾਈ ਸੰਤੋਖ ਸਿੰਘ ਜੀ ਦੀ ਖੋਜ ਬੜੀ ਹੈ ਜੀ, ਭਾਈ ਸਾਹਿਬ ਨੇ ਉਹਨਾਂ ਚਾਰਾਂ ਦੇ ਨਾਮ ਵੀ ਲਿਖੇ ਨੇ।
ਹਾਂਜੀ, ਭੀਖਣ ਖਾਂ ਇੱਕ ਨਾਮ ਉਦਾਰ,
ਜਿਹੜਾ ਵੱਡਾ ਸਰਦਾਰ ਹੈ ਪਠਾਣਾ ਦਾ ਉਹਦਾ ਨਾਮ ਭਾਈ ਸਾਹਿਬ ਭੀਖਣ ਖਾਂ ਦੱਸਦੇ ਨੇ।
ਹਾਂਜੀ, ਕਾਲੇ ਖਾਨ ਨਿਜ਼ਾਬਤ ਖਾਨ,
ਫਿਰ ਦੂਜੇ ਦਾ ਨਾਮ ਕਾਲੇ ਖਾਂ ਆ ਨਜਾਬਤ ਖਾਂ ਹੈ।
ਹਾਂਜੀ, ਚੌਥੇ ਕੋ ਹਯਾਤ ਖਾਨ,
ਤੇ ਚੌਥੇ ਦਾ ਨਾਮ ਹੈ ਹਯਾਤ ਖਾਂ। ਹਾਂਜੀ, ਇਹ ਚਾਰ ਬੰਦੇ ਪਠਾਣਾ ਦੇ ਮੁਖੀ ਬੰਦੇ ਨੇ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਹੋਏ ਦੀ ਆ ਕੇ।
ਹਾਂਜੀ, ਹਾਇਨ ਸਮੇਤ ਸੈਨ ਲੱਖ ਬਣੀ,
ਹਾਂਜੀ
ਪੁੰਨ ਬੁੱਧੂ ਫੁਰਮਾਇਸ਼ ਭਨੀ,
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਇਹ ਆ ਗਏ ਤੇ ਪੀਰ ਬੁੱਧੂ ਸ਼ਾਹ ਜੀ ਵਿੱਚ ਸਿਫਾਰਿਸ਼ ਕਰ ਰਹੇ, ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਬੰਦਾ ਭਾਵੇਂ ਖੋਟਾ ਹੀ ਹੋਏ ਜੀ, ਸਿਫਾਰਿਸ਼ ਕਰਨ ਵਾਲਾ ਵੱਡਾ ਬੋਝ ਹੈ ਨਾ ਜੀ, ਤੇ ਕਈ ਵਾਰੀ ਉਹਦਾ ਸਿੱਕਾ ਵੀ ਚੱਲ ਜਾਂਦਾ ਹੈ ਜੀ। ਹਾਂਜੀ, ਵੈਸੇ ਸਿਫਾਰਿਸ਼ ਤੇ ਚਲੋ ਯੋਗ ਦੀ ਕਰਨੀ ਚਾਹੀਦੀ ਹੈ। ਹਾਂਜੀ, ਪਰ ਬੰਦਾ ਭਾਵੇਂ ਹੋਵੇ ਖੋਟਾ ਤੇ ਸਿਫਾਰਿਸ਼ ਕਰਨ ਵਾਲਾ ਹੋਵੇ ਤਗੜਾ, ਤੇ ਸਿਫਾਰਿਸ਼ ਕਰਨ ਵਾਲੇ ਦਾ ਪੱਲੜਾ ਭਾਰੀ ਹੋ ਜਾਂਦਾ ਤੇ ਖੋਟੇ ਦਾ ਕੰਮ ਵੀ ਬਣ ਜਾਂਦਾ ਹੈ ਜੀ, ਐਸਾ ਹੋ ਜਾਂਦਾ ਜੀ। ਆਪਾਂ ਵੇਖ ਲਈਏ ਸੰਸਾਰ ਵਿੱਚ, ਇਸੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਲੋੜ ਹੈ, ਕੋਈ ਜੁੜੀ ਹੋਈ ਰੂਹ ਸਾਡੇ ਬਾਰੇ ਗੁਰੂ ਜੀ ਦੇ ਚਰਨਾਂ 'ਚ ਕਰਦੇ ਬੇਨਤੀ ਤੇ ਸਾਡਾ ਵੀ ਭਲਾ ਹੋ ਸਕਦਾ ਹੈ ਜੀ। ਵੈਸੇ ਤੇ ਆਪ ਵੀ ਆਪਣੀਆਂ ਬੇਨਤੀਆਂ ਕਰਨੀਆਂ ਨੇ, ਸ਼ੱਕ ਕੋਈ ਨਹੀਂ, ਪਰ ਜੇ ਕੋਈ ਜੁੜੀ ਹੋਈ ਰੂਹ ਰੱਬ ਦਾ ਪਿਆਰਾ ਮਹਾਰਾਜ ਨੂੰ ਕਹਿ ਦੇ ਵੀ ਮਹਾਰਾਜ ਇਹਦਾ ਕੰਮ ਕਰ ਦਿਓ ਤੇ ਬੜੇ ਬੜੇ ਪਾਪੀ ਵੀ ਬਖਸ਼ਾ ਲੈਂਦਾ ਹੈ ਜੀ। ਉਹ ਜੀ, ਉਹ ਤੁਸੀਂ ਸੁਣਿਆ ਸੀ ਨਾ ਜੀ, ਸੱਤਾ ਤੇ ਬਲਵੰਡਾ ਰਾਗੀ ਸਿੰਘ ਸੀਗੇ ਜੀ, ਰਾਗੀ ਕਿੱਡੀ ਵੱਡੀ ਉਹਨਾਂ ਕੋਲੋਂ ਭੁੱਲ ਹੋ ਗਈ ਤੇ ਮਹਾਰਾਜ ਨੇ ਆਖਿਆ ਸੀ ਜਿਹੜਾ ਇਹਨਾਂ ਨੂੰ ਬਖਸ਼ਾਏਗਾ ਉਹਦਾ ਮੁੱਖ ਕਾਲਾ ਕਰਕੇ ਗਧੇ ਤੇ ਬਿਠਾਇਆ ਜਾਏਗਾ ਜੀ। ਪਰ ਗੁਰਮੁਖ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਗੁਰਮੁਖਾਂ ਦੇ ਅੰਦਰ ਪਰ ਉਪਕਾਰ ਦੇ ਚਾਅ ਹੁੰਦੇ ਨੇ ਜੀ। ਬਾਬਾ ਲੱਦਾ ਜੀ ਨੇ ਜਦੋਂ ਗੱਲ ਸੁਣੀ ਤੇ ਲੱਦਾ ਜੀ ਨੂੰ ਲਾਹੌਰ ਵਿੱਚ ਕਹਿੰਦੇ ਹੀ ਸਾਰੇ ਪਰਉਪਕਾਰੀ ਸੀਗੇ ਜੀ। ਲੱਦਾ ਜੀ ਦਾ ਨਾਮ ਕੀ ਸੀਗਾ ਜੀ? ਲੱਦਾ ਪਰਉਪਕਾਰੀ, ਸਾਰੇ ਕਹਿੰਦੇ ਹੀ ਪਰਉਪਕਾਰੀ ਸੀਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਲਾਹੌਰ ਤੋਂ ਆਪੇ ਹੀ ਗਧੇ ਤੇ ਬਹਿ ਕੇ ਤੇ ਮੁੱਖ ਕਾਲਾ ਕਰਕੇ ਆ ਗਏ ਜੀ। ਢੋਲ ਦੀ ਆਵਾਜ਼ ਆਵੇ, ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਬਾਹਰ ਕੌਣ ਆਇਆ? ਸਿੱਖ ਕਹਿਣ ਲੱਗੇ ਮਹਾਰਾਜ ਭਾਈ ਲੱਦਾ ਜੀ ਸੱਤੇ ਤੇ ਬਲਵੰਡੇ ਨੂੰ ਬਖਸ਼ਾਉਣ ਵਾਸਤੇ ਆਏ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਬੜੇ ਹੈਰਾਨ ਹੋਏ, ਮਹਾਰਾਜ ਆਪ ਆਏ ਬਾਹਰ। ਮਹਾਰਾਜ ਕਹਿੰਦੇ ਲੱਦਾ ਜੀ ਤੁਹਾਨੂੰ ਇੰਨਾ ਕੁਝ ਕਰਨ ਦੀ ਲੋੜ ਨਹੀਂ ਸੀ, ਤੁਸੀਂ ਮੁੱਖੋਂ ਕਹਿੰਦੇ ਅਸੀਂ ਤਾਂ ਵੀ ਬਖਸ਼ ਦੇਣਾ ਸੀ। ਕਹਿਣ ਲੱਗੇ ਤੁਹਾਡੀ ਕਮਾਈ ਇੰਨੀ ਹੈ, ਹੁਣ ਜੋ ਕੰਮ ਉਹਨਾਂ ਕੀਤਾ ਗੁਰੂ ਘਰ ਦੇ ਬਾਰੇ ਮੰਦਾ ਬੋਲਿਆ ਉਹ ਤੇ ਬਖਸ਼ਿਆ ਹੀ ਨਹੀਂ ਜਾ ਸਕਦਾ ਜੀ। ਪਰ ਲੱਦਾ ਜੀ ਨੇ ਆਪਣੀ ਨਿਮਰਤਾ ਦੇ ਨਾਲ ਉਹਨਾਂ ਨੂੰ ਬਖਸ਼ਾ ਲਿਆ ਜੀ। ਕਈ ਵਾਰੀ ਗੁਰਮੁਖ ਵਿੱਚ ਵਿਚੋਲਾ ਤਗੜਾ ਪੈ ਜਾਏ ਨਾ, ਬੜੇ ਬੜੇ ਖੋਟਿਆਂ ਦਾ ਭਲਾ ਹੋ ਜਾਂਦਾ ਜੀ। ਇੱਕ ਬੜੇ ਬੰਦਗੀ ਵਾਲੇ ਮਹਾਂਪੁਰਸ਼ ਸੀਗੇ, ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ
ਵਾਹਿਗੁਰੂ,
ਫਿਰ ਆਖੋ ਵਾਹਿਗੁਰੂ
ਵਾਹਿਗੁਰੂ।
ਬੜੇ ਬੰਦਗੀ ਵਾਲੇ ਮਹਾਂਪੁਰਸ਼ ਤੇ ਉਹਨਾਂ ਦੇ ਅਸਥਾਨ ਤੇ ਇੱਕ ਰੋਜ਼ ਹੀ ਮਾਤਾ ਨੇ ਆਉਣਾ, ਬਜ਼ੁਰਗ ਨੇ, ਤੇ ਝਾੜੂ ਫੇਰਿਆ ਕਰਨਾ ਜੀ। ਬੜੇ ਪਿਆਰ ਨਾਲ ਉਹਨਾਂ ਉਹਨੇ ਮਾਤਾ ਨੇ ਝਾੜੂ ਫੇਰਨਾ, ਆਸੇ ਪਾਸੇ ਦਾ ਮਾਹੌਲ ਵਧੀਆ ਬਣਾ ਦੇਣਾ, ਉਹਨੇ ਸੇਵਾ ਕਰਨੀ। ਉਹ ਇੱਕ ਦਿਨ ਉਹ ਮਹਾਂਪੁਰਸ਼ ਸੰਤ ਤੁਰੇ ਤੇ ਖੁਸ਼ ਹੋ ਗਏ ਜੀ। ਕਹਿਣ ਲੱਗੇ ਮਾਤਾ ਅੱਜ ਤੱਕ ਜ਼ਿੰਦਗੀ 'ਚ ਤੇਰੇ ਜਿੰਨੇ ਪਾਪ ਨੇ ਯਾਦ ਕਰ ਤਾਂ ਧਰਤੀ 'ਤੇ ਲੀਕਾਂ ਮਾਰੀ ਜਾ। ਕਹਿਣ ਲੱਗੇ ਹਾਂਜੀ, ਸੰਤ ਪਹੁੰਚ ਵਾਲੇ ਸੀਗੇ, ਇਹੋ ਜਿਹੀ ਗੱਲ ਨਹੀਂ ਸੀ। ਉਹ ਧਰਤੀ ਤੇ ਲੀਕਾਂ ਮਾਰੀ ਗਈ। ਕਹਿਣ ਲੱਗੀ, ਮਹਾਂਪੁਰਖੋ ਅੱਜ ਤਾਂ ਇੰਨੇ ਹੀ ਚੇਤੇ ਨੇ, ਜੇ ਮੈਨੂੰ ਇੱਕ ਰਾਤ ਦਾ ਟਾਈਮ ਦਿਓ ਤੇ ਮੈਂ ਸਾਰੇ ਪਾਪ ਚੇਤੇ ਕਰਕੇ ਆਵਾਂ ਜੀ। ਮਹਾਂਪੁਰਖ ਕਹਿੰਦੇ, ਅੱਜ ਜਿੰਨੇ ਚੇਤੇ ਹੁੰਦੇ ਓਨੀਆਂ ਤੇ ਮਾਰਾਂ ਲੀਕਾਂ ਧਰਤੀ ਤੇ। ਉਹਨੇ ਮਾਰੀਆਂ ਲੀਕਾਂ ਤੇ ਮਹਾਂਪੁਰਖਾਂ ਨੇ ਉਹਦੇ ਤੇ ਹੱਥ ਫੇਰ ਕੇ ਕਹਿਣ ਲੱਗੇ, ਜਾ ਜਿੰਨੇ ਪਾਪਾਂ ਦੀਆਂ ਲੀਕਾਂ ਮਾਰੀਆਂ ਸਾਰੇ ਗੁਰੂ ਨਾਨਕ ਸਾਹਿਬ ਦੇ ਕੋਲੋਂ ਬਖਸ਼ਾ ਦਿੱਤੇ ਹੀ। ਕਹਿਣ ਲੱਗੇ, ਕਹਿਣ ਲੱਗੇ, ਹੋਰ ਜਿਹੜੇ ਪਾਪ ਤਿਰਕੋ ਗਏ ਨਾ ਚੇਤੇ ਕਰਕੇ ਆਈ ਤੇ ਗੁਰੂ ਨਾਨਕ ਸਾਹਿਬ ਕੋਲੋਂ ਸਾਰੇ ਹੀ ਬਖਸ਼ਾ ਦੇਣੇ। ਕਹਿਣ ਲੱਗੇ, ਵਿੱਚ ਕਈ ਵਿੱਚ ਵਿਚੋਲੇ ਐਸੇ ਪੈ ਜਾਂਦੇ ਜੀ। ਹਾਂਜੀ, ਐਸੀ ਗੱਲ ਨਹੀਂ ਹੈਗੀ ਡਾਇਰੈਕਟ ਗੁਰੂ ਸਾਹਿਬ ਤੱਕ ਪਹੁੰਚਣ ਦੀ ਸਾਡੀ ਐਡੀ ਵੱਡੀ ਸਮਰੱਥਾ ਵਾਲੀ ਗੱਲ ਨਹੀਂ ਹੈਗੀ। ਸੰਗਤ ਵੀ ਕਰਨੀ ਹੈ ਅਤੇ ਕਮਾਈ ਵਾਲੇ ਪੁਰਸ਼ਾਂ ਦਾ ਸਤਿਕਾਰ ਵੀ ਕਰਨਾ। ਵੇਖ ਲਓ, ਹੈ ਤਾਂ ਬੰਦੇ ਖਰਾਬ ਹੀ ਨੇ ਜੀ ਉਹ ਪਠਾਨ, ਪਰ ਪੀਰ ਜੀ ਦੀ ਕਮਾਈ ਬੜੀ ਵੱਡੀ ਅਤੇ ਪੀਰ ਜੀ ਮਹਾਰਾਜ ਨੂੰ ਆਖਰੇ ਦਸਵੇਂ ਪਾਤਸ਼ਾਹ ਇਹਨਾਂ ਨੂੰ ਨੌਕਰੀ 'ਤੇ ਰੱਖ ਲਓ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, 500 ਬੰਦਾ ਨੌਕਰੀ 'ਤੇ ਰਖਾਉਣਾ ਸੌਖੀ ਗੱਲ ਨਹੀਂ ਹੁੰਦੀ ਜੀ। ਹਾਂਜੀ, 5 ਬੰਦੇ ਨੌਕਰੀ 'ਤੇ ਰਖਾਉਣੇ ਹੁਣ ਤਾਂ ਬੜਾ ਔਖਾ ਕੰਮ ਹੈਗਾ ਜੀ, 500 ਬੰਦਾ ਜੀ। ਕਹਿਣ ਲੱਗੇ, ਸੱਚੇ ਪਾਤਸ਼ਾਹ ਪੁੰਨ ਬੁੱਧੂ ਫੁਰਮਾਇਸ਼ ਭੰਨੀ। ਜਦੋਂ ਉਹ ਆ ਗਏ ਬਾਬਾ ਬੁੱਧੂ ਸ਼ਾਹ ਜੀ, ਪੀਰ ਜੀ ਨੇ ਮਹਾਰਾਜ ਦੇ ਅੱਗੇ ਸਿਫਾਰਿਸ਼ ਕੀਤੀ, ਬੇਨਤੀ ਕੀਤੀ,
ਨੰਦ ਚੰਦ ਸੰਗ ਸਤਿਗੁਰ ਭਾਖਾ।
ਮਹਾਰਾਜ ਕਹਿਣ ਲੱਗੇ, ਬੁੱਧੂ ਸ਼ਾਹ ਜੀ, ਬਸ ਇੰਨੀ ਗੱਲ ਹੈ, ਬੁੱਧੂ ਸ਼ਾਹ ਜੀ ਤੁਹਾਡੀ ਕਮਾਈ ਬੜੀ ਹੈ, ਗੱਲ ਤੇ ਗੁਰਮੁਖੋ ਰੱਬ ਦੇ ਘਰ ਕਮਾਈ ਦੀ ਵੇਖੀ ਜਾਣੀ ਹੈ ਜੀ, ਬਾਹਰੀ ਪ੍ਰਭਤਾ ਦੀ ਨਹੀਂ ਵੇਖੀ ਜਾਣੀ, ਪਰਮੇਸ਼ਰ ਦੇ ਘਰ ਉਹ ਵੱਡਾ ਜਿਹਦੀ ਕਮਾਈ ਵੱਡੀ ਹੈ ਜੀ। ਕਹਿਣ ਲੱਗੇ, ਬੁੱਧੂ ਸ਼ਾਹ ਜੀ ਤੁਹਾਡੀ ਕਮਾਈ ਬੜੀ ਵੱਡੀ ਹੈ, ਇਸ ਕਰਕੇ ਜਾਓ, ਤੁਹਾਡੇ ਕਹਿਣ ਤੇ 500 ਬੰਦਾ ਹੀ ਨੌਕਰੀ 'ਤੇ ਰੱਖਿਆ। ਕਹਿਣ ਲੱਗੇ, 500 ਦਾ 500 ਹੀ ਗੁਰੂ ਜੀ ਨੇ ਨੌਕਰੀ 'ਤੇ ਰੱਖ ਲਿਆ। ਨੰਦ ਚੰਦ ਜੀ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਆਖਿਆ ਜੀ,
ਚਿਹਰੇ ਲਿਖੋ ਲਿਹੋ ਇਨ ਰੱਖਾ।
ਮਹਾਰਾਜ ਕਹਿੰਦੇ, ਇਹਨਾਂ ਦੇ ਹੁਲੀਏ ਲਿਖ ਲਓ ਜੀ। ਹਾਂਜੀ, ਹੁਲੀਆ ਲਿਖਿਆ ਜਾਂਦਾ ਸੀ, ਕੱਦ ਲਿਖਿਆ ਜਾਂਦਾ ਸੀ, ਨਾਮ ਲਿਖਿਆ ਜਾਂਦਾ ਸੀਗਾ, ਉਹ ਹੁਲੀਆ ਲਿਖ ਲਿਆ ਤੇ ਮਹਾਰਾਜ ਕਹਿਣ ਲੱਗੇ, ਇਹਨਾਂ ਨੂੰ ਨੌਕਰੀ 'ਤੇ ਰੱਖ ਲਓ ਜੀ। ਹਾਂਜੀ,
ਏਕ ਰਜਤਪਣ ਇੱਕ ਅਸਵਾਰ,
ਹਾਂਜੀ,
ਪੰਚ ਪੰਚ ਸਰਦਾਰਨ ਚਾਰ।
ਤੇ ਗੁਰਮੁਖੋ ਵੇਖੋ ਮਹਾਰਾਜ ਦੀ ਦਿਆਲਤਾ, ਉਹਨਾਂ ਸਮਿਆਂ ਵਿੱਚ 1 ਰੁਪਈਆ ਬੜੀ ਵੱਡੀ ਗੱਲ ਸੀਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਹਿਣ ਲੱਗੇ, ਆ ਜਿਹੜੇ ਬਾਕੀ ਬੰਦੇ ਨੇ 500, 1 ਰੁਪਈਆ ਰੋਜ਼ ਹੀ ਹਰ ਇੱਕ ਸਵਾਰ ਨੂੰ ਦੇਣਾ। ਕਹਿਣ ਲੱਗੇ, 1 ਰੁਪਈਆ ਰੋਜ਼ ਦੇਣਾ, ਉਹਨਾਂ ਸਮਿਆਂ 'ਚ 1 ਰੁਪਈਆ ਬਹੁਤ ਸੀਗਾ ਜੀ। ਹੁਣ ਇੱਥੇ ਧਿਆਨ ਰੱਖਣਾ, ਆਪਾਂ ਕਿਸੇ ਨਾਲ ਦਿਹਾੜੀ ਕਰੀਏ ਅਤੇ ਮੈਂ ਵੇਖਦਾ ਸਾਧ ਸੰਗਤ ਜੀ, ਕਈ ਵਾਰੀ ਸੰਸਾਰ ਵਿੱਚ ਉਹ ਬੰਦਾ ਸਾਰੀ ਦਿਹਾੜੀ ਕੰਮ ਕਰਦਾ ਅਤੇ ਦਿਹਾੜੀ ਦੇਣ ਲੱਗਿਆਂ ਬੰਦਾ ਮੂੰਹ ਬੋਲ ਵੱਟਦਾ ਹੈ ਜੀ, ਕੀ ਫਾਇਦਾ ਜੀ ਉੱਥੇ ਜੀ। ਆਪਾਂ ਗੁਰੂ ਕੇ ਸਿੱਖ ਹਾਂ, ਜੇ ਕਿਸੇ ਨੇ ਦਿਹਾੜੀ ਕੀਤੀ ਉਹਦੀ ਬਣਦੀ ਮਜ਼ਦੂਰੀ ਤਾਂ ਉਹਨੂੰ ਦਿਓ ਜੀ, ਬਣਦੀ ਮਜ਼ਦੂਰੀ ਨਹੀਂ ਦੇਣੀ ਤਾਂ ਉਹਦਾ ਪਰਾਇਆ ਹੱਕ ਵੀ ਆਪਣੇ ਕੋਲ ਰੱਖ ਲੈਣਾ, ਇਹ ਕੋਈ ਬਹੁਤੀ ਵੱਡੀ ਅਤੇ ਚੰਗੀ ਗੱਲ ਨਹੀਂ ਹੈਗੀ ਜੀ। ਮਹਾਰਾਜ ਨੇ ਖੁੱਲ੍ਹੀ ਦਿਹਾੜੀ ਰੱਖੀ ਜੀ ਉਹਨਾਂ ਦੀ, 1-1 ਰੁਪਈਆ ਰੋਜ਼ ਸਭ ਨੂੰ ਦਿੱਤਾ ਜਾਏਗਾ। ਅਤੇ ਜਿਹੜੇ 4 ਮੁਖੀਆਂ ਦੇ ਨਾਮ ਭਾਈ ਸਾਹਿਬ ਨੇ ਦੱਸੇ ਉਹਨਾਂ ਬਾਰੇ ਤਾਂ ਸੱਚੇ ਪਾਤਸ਼ਾਹ ਕਹਿਣ ਲੱਗੇ, 5 ਰੁਪਈਏ ਉਹਨਾਂ ਨੂੰ ਰੋਜ਼ ਦਿਓ। ਕਹਿਣ ਲੱਗੇ, 5 ਰੁਪਏ ਰੋਜ਼ ਦਿਓ ਉਹਨਾਂ ਨੂੰ। ਹਾਂਜੀ,
ਭਾਇਓ ਹੁਕਮ ਹਰਖੇ ਉਰ ਖਾਨ।
ਤੇ ਉਹ ਜਿਹੜਾ ਖਾਨ ਸੀਗੇ, ਪਠਾਨ ਸਨ, ਉਹ ਮਹਾਰਾਜ ਦੇ ਬਾਰੇ ਸੁਣ ਕੇ ਬੜੇ ਖੁਸ਼ ਹੋ ਗਏ ਵੀ ਔਰੰਗਜ਼ੇਬ ਤੇ ਸਾਡੀ ਤਨਖਾਹ ਘਟਾਉਂਦਾ ਹੁੰਦਾ ਸੀਗਾ ਜੀ, ਸਾਡੀ ਦਿਹਾੜੀ ਘਟਾ ਦੇਣੀ ਤੇ ਦਸਵੇਂ ਪਾਤਸ਼ਾਹ ਨੇ ਸਾਡੀ ਦਿਹਾੜੀ ਵਧਾ ਦਿੱਤੀ ਹੈ, ਸਗੋਂ ਜੀ ਵਧਾ ਦਿੱਤੀ ਹੈ। ਗੁਰਮੁਖੋ, ਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਰੱਖਦੇ ਜੀ। ਪਤਤ ਪਾਵਨ ਹਰ ਬਿਰਧ ਸਦਾਏ, 1 ਤਿਲ ਨਹੀਂ ਭੰਨੇ ਕਾਲੇ। ਹਾਂਜੀ,
ਧੰਨ ਧੰਨ ਗੁਰ ਕਹੇ ਬਖਾਨ।
ਸਾਰੇ ਪਠਾਨ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਧੰਨ ਧੰਨ ਕਹਿਣ ਲੱਗ ਪਏ, ਮਹਾਰਾਜ ਇੰਨੀ ਖੁੱਲੀ ਦਿਹਾੜੀ ਤੁਸੀਂ ਸਾਨੂੰ ਦੇ ਰਹੇ ਹੋ। ਪਿਆਰ ਨਾਲ ਤੁਸੀਂ ਵੀ ਸਾਰੇ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਾਂਜੀ,
ਬੁੱਧੂ ਸ਼ਾਹ ਪੀਰ ਰਖਵਾਏ,
ਨਾਲ ਬੁੱਧੂ ਸ਼ਾਹ ਜੀ ਦਾ ਵੀ ਜਸ ਕਰਦੇ, ਬੁੱਧੂ ਸ਼ਾਹ ਜੀ ਤੁਸੀਂ ਸਾਨੂੰ ਰਖਾਤਾ ਮਹਾਰਾਜ ਦੇ ਚਰਨਾਂ ਵਿੱਚ, ਤੁਹਾਡਾ ਵੀ ਬੜਾ ਧੰਨਵਾਦ ਹੈ।
ਹਾਂਜੀ, ਰੋਜ਼ੀ ਕਰੀ ਫਿਰਤ ਅਕੁਲਾਏ,
ਅਸੀਂ ਤੇ ਗਰੀਬ ਬੰਦੇ ਸਾਂ, ਇੱਧਰ ਉੱਧਰ ਤੁਰੇ ਫਿਰਦੇ ਸਾਂ, ਤੇ ਤੁਸੀਂ ਸਾਡੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਦਿੱਤਾ ਜੀ। ਹਾਂਜੀ,
ਨੰਦ ਚੰਦ ਹੋਏ ਖਰੋ ਕਿਨਾਰੇ,
ਨੰਦ ਚੰਦ ਇੱਕ ਪਾਸੇ ਕਿਨਾਰੇ ਖਲੋ ਗਿਆ ਜੀ। ਹਾਂਜੀ,
ਲਿਖਣ ਹੇਤ ਸਭ ਨਿਕਟ ਹਕਾਰੇ,
ਤੇ ਲਿਖਣ ਵਾਸਤੇ ਉਹਨੇ ਸਾਰਿਆਂ ਨੂੰ ਆਪਣੇ ਨੇੜੇ ਸੱਦਿਆ। ਹਾਂਜੀ,
ਚਿਹਰੇ ਨਾਮ ਸਰਬ ਲਿਖਵਾਏ,
ਨਾਮ ਚਿਹਰੇ ਉਹਨਾਂ ਬੰਦਿਆਂ ਦੇ ਸਾਰੇ ਲਿਖਵਾ ਲਏ ਜੀ।
ਜਿੱਤ ਪ੍ਰਹਾਰ ਜਮਨਾ ਜਲ ਆਏ,
ਤੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਉਹਨਾਂ ਬੰਦਿਆਂ ਨੂੰ ਨੌਕਰੀ ਤੇ ਰੱਖ ਲਿਆ ਜੀ। ਸਾਧ ਸੰਗਤ ਜੀ, ਅੱਜ ਪੰਥ ਵਿੱਚ ਬੜਾ ਵੱਡਾ ਦਿਨ ਹੈ, ਆਓ 5-7 ਮਿੰਟ ਉਹਦੀ ਵੀ ਵਿਚਾਰ ਕਰ ਲਈਏ। ਪੰਥ ਦੇ ਵਾਲੀ ਜਿਨ੍ਹਾਂ ਨੂੰ ਆਪਾਂ ਦਸ਼ਮੇਸ਼ ਪਿਤਾ ਕਹਿੰਦੇ ਹਾਂ, ਜਿਨ੍ਹਾਂ ਦੀ ਕਥਾ ਆਪਾਂ ਪਿਆਰ ਨਾਲ ਸੁਣਦੇ ਹਾਂ, ਅੱਜ ਦੇ ਦਿਨ ਸੱਚੇ ਪਾਤਸ਼ਾਹ ਨੇ ਆਪਣੇ ਸਰੀਰ ਦਾ ਓਹਲਾ ਖਾਲਸੇ ਤੋਂ ਕੀਤਾ ਸੀਗਾ ਜੀ। ਸਰੀਰ ਦਾ ਓਹਲਾ ਹੀ ਕਹਿ ਸਕਦੇ ਹਾਂ, ਜੇ ਆਖੀਏ ਵੀ ਮਹਾਰਾਜ ਕਿਤੇ ਚਲੇ ਗਏ ਤੇ ਗਏ ਤੇ ਕਿਤੇ ਵੀ ਨਹੀਂ। ਮਹਾਰਾਜ ਦੀ ਹਜ਼ੂਰ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਸਰੀਰ ਦਾ ਓਹਲਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਜੀਵਨ ਯਾਤਰਾ ਹੈ ਨਾ, 42 ਸਾਲਾਂ ਦੀ ਹੈ ਸਰੀਰਕ ਯਾਤਰਾ ਜੀ। ਤੇ ਮੈਂ ਪਿੱਛੇ ਜੇ ਵੀ ਅਰਜ਼ ਕੀਤੀ ਸੀਗੀ, ਇੱਕ ਵਿਦਵਾਨ ਲਿਖਦਾ, ਉਹਦੇ ਇੱਕ ਹੱਥ ਬਾਜ, ਉਹਦੇ ਇੱਕ ਹੱਥ ਘੋੜਾ, ਦਸਵੇਂ ਪਾਤਸ਼ਾਹ ਬਾਰੇ। ਇੱਕ ਹੱਥ ਵਿੱਚ ਮੇਰੇ ਸਤਿਗੁਰੂ ਨੇ ਬਾਜ ਫੜਿਆ ਤੇ ਇੱਕ ਵਿੱਚ ਘੋੜੇ ਦੀ ਲਗਾਮ ਹੁੰਦੀ ਸੀਗੀ ਜੀ। ਉਹਦੇ ਇੱਕ ਹੱਥ ਬਾਜ, ਉਹਦੇ ਇੱਕ ਹੱਥ ਘੋੜਾ, ਉਹਦੀ ਵਾਟ ਬੜੀ ਲੰਮੀ ਪਰ ਸਮਾਂ ਬੜਾ ਥੋੜਾ। ਜਿਹੜਾ ਰਸਤਾ ਦਸਵੇਂ ਪਾਤਸ਼ਾਹ ਮਹਾਰਾਜ ਨੇ ਤੈਅ ਕੀਤਾ, ਉਹ ਬੜਾ ਲੰਮਾ ਰਸਤਾ ਤੈਅ ਕੀਤਾ, ਪਰ ਬੜੇ ਛੋਟੀ ਉਮਰ ਵਿੱਚ ਤੇ ਬੜੇ ਥੋੜੇ ਸਮੇਂ ਵਿੱਚ ਜੀ। ਸਾਧ ਸੰਗਤ, ਮਹਾਰਾਜ ਨੇ ਆਪਣੀ ਮਰਜ਼ੀ ਨਾਲ ਸਰੀਰ ਤਿਆਗਿਆ। ਜੇ ਮਹਾਰਾਜ ਚਾਹੁਣ ਤੇ 42 ਸਾਲ ਤੇ ਕੋਈ ਗੱਲ ਨਹੀਂ, ਮਹਾਰਾਜ ਚਾਹੁਣ ਤੇ 42 ਯੁੱਗ ਵੀ ਆਪਣਾ ਸਰੀਰ ਰੱਖ ਸਕਦੇ ਨੇ ਜੀ। ਕਿਉਂ? ਉਹ ਮਹਾਰਾਜ ਨੇ, ਉਹ ਸਤਿਗੁਰੂ ਨੇ, ਮੇਰੇ ਮਾਲਕ ਸੱਚੇ ਪਾਤਸ਼ਾਹ ਨੇ ਪਟਨਾ ਸਾਹਿਬ ਦੀ ਧਰਤੀ ਤੋਂ ਜੀਵਨ ਯਾਤਰਾ ਆਰੰਭ ਕੀਤੀ। ਆਨੰਦਪੁਰ ਸਾਹਿਬ ਰਹੇ, ਪਾਉਂਟਾ ਸਾਹਿਬ ਰਹੇ, ਚਮਕੌਰ ਦੀ ਗੜੀ ਨੂੰ ਲਾਲ ਦਿੱਤੇ, ਦੋ ਲਾਲ ਫਤਿਹਗੜ੍ਹ ਸਾਹਿਬ ਨੂੰ ਦਿੱਤੇ, ਪਿਤਾ ਚਾਂਦਨੀ ਚੌਂਕ ਨੂੰ ਦਿੱਤਾ। ਸਾਧ ਸੰਗਤ ਜੀ, ਦਸਵੇਂ ਪਾਤਸ਼ਾਹ ਨੇ ਦਿੱਤਾ ਹੀ ਦਿੱਤਾ ਜੀ ਸਾਰੀ ਉਮਰ ਜੀ, ਹੁਣ ਵੀ ਦੇ ਰਹੇ ਨੇ। ਸੱਚ ਇਹ ਹੈ, ਆ ਹੁਣ ਕਹਿਣ ਲੱਗ ਪਏ ਨੇ ਕਈ ਬੰਦੇ ਜੀ, ਅਸੀਂ ਗੁਰੂ ਨਾਨਕ ਸਾਹਿਬ ਨੂੰ ਮੰਨਦੇ, ਦਸਵੇਂ ਪਾਤਸ਼ਾਹ ਨੂੰ ਨਹੀਂ। ਕਿਉਂ? ਜਿੱਥੇ ਦਸਵੇਂ ਪਾਤਸ਼ਾਹ ਦੀ ਗੱਲ ਆਉਂਦੀ, ਉੱਥੇ ਕੁਰਬਾਨੀ ਆਉਂਦੀ ਹੈ ਜੀ, ਤਾਂ ਉਹ ਦਸਵੇਂ ਪਾਤਸ਼ਾਹ ਤੋਂ ਆਕੀ ਹੋਣ ਨੂੰ ਫਿਰ ਰਹੇ ਨੇ ਜੀ। ਪਰ ਦਸਵੇਂ ਪਾਤਸ਼ਾਹ ਦਾ ਦੇਣਾ ਨੀਚੇ ਕੋਈ ਦੇ ਸਕਦਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ, ਗੰਗਾ ਨੂੰ ਕੰਗਣ ਦਿੱਤੇ ਸੱਚੇ ਪਾਤਸ਼ਾਹ ਨੇ, ਗੋਦਾਵਰੀ ਨੂੰ ਹੀਰਾ ਦਿੱਤਾ, ਪਾਉਂਟਾ ਸਾਹਿਬ ਨੂੰ ਖੁਸ਼ੀਆਂ ਦਿੱਤੀਆਂ, ਪੰਥ ਨੂੰ 4 ਪੁੱਤਰ ਦਿੱਤੇ, ਆਪਣਾ ਬਾਪੂ ਦਿੱਤਾ, ਮਾਤਾ ਦਿੱਤੀ। ਫਿਰ ਬੇਨਤੀ ਹੈ, ਦਸਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਹੀ ਦਿੱਤਾ ਹੈ ਜੀ, ਅੱਜ ਤੱਕ ਦੇ ਰਹੇ ਨੇ ਸੱਚੇ ਪਾਤਸ਼ਾਹ। ਤੇ ਜੀਵਨ ਦੀ ਅਖੀਰਲਾ ਜਿਹੜਾ ਪੜਾਅ ਸੀਗਾ, ਉਹ ਸੱਚੇ ਪਾਤਸ਼ਾਹ ਨੇ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਬਤੀਤ ਕੀਤਾ ਜੀ। ਇੱਥੇ ਖਾਲਸਾ ਸਾਜਿਆ, ਤਿਆਰ ਕੀਤਾ ਬੰਦਾ ਸਿੰਘ ਬਹਾਦਰ ਨੂੰ। ਰੌਣਕਾਂ ਵਧਾਈਆਂ ਹਜ਼ੂਰ ਸਾਹਿਬ ਦੀਆਂ, ਪਰ ਈਰ ਖਾਲੂ ਬੰਦਿਆਂ ਨੇ ਸੱਚੇ ਪਾਤਸ਼ਾਹ ਜੀ ਦੇ ਉੱਤੇ ਵਾਰ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਵੱਖੀ ਵਿੱਚ ਇਸ ਪਾਸੇ ਉਹ ਵਾਰ ਲੱਗਾ ਜੀ। ਬੜਾ ਡੂੰਘਾ ਜ਼ਖਮ ਸੀਗਾ। ਖੈਰ, ਉਰੋਂ ਦੱਸਦੇ ਵੀ ਇੱਕ ਅੰਗਰੇਜ਼ ਮਹਾਰਾਜ ਦੇ ਟਾਂਕੇ ਲਾਉਂਦਾ ਹੁੰਦਾ ਸੀਗਾ ਜੀ। ਜਿਹਨੇ ਮਹਾਰਾਜ ਉੱਤੇ ਵਾਰ ਕੀਤਾ, ਮਹਾਰਾਜ ਨੇ ਉਹਨੂੰ ਉਸੇ ਵੇਲੇ ਮਾਰ ਦਿੱਤਾ ਸੀਗਾ ਜੀ। ਪਰ ਆਪ ਸੱਚੇ ਪਾਤਸ਼ਾਹ ਨੇ ਸਰੀਰ ਸ਼ਾਂਤ ਰੱਖਣਾ ਸੀ। ਦੱਸਦੇ ਨੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਮਾਨ ਦੇ ਉੱਤੇ ਜਦੋਂ ਚਿੱਲਾ ਚੜ੍ਹਾਉਣਾ ਸੀ ਨਾ, ਚਿੱਲਾ ਚੜ੍ਹਾਉਣ ਲੱਗੇ ਅਤੇ ਜ਼ਖਮ ਫੱਟ ਗਿਆ ਅਤੇ ਸਿੱਖ ਭੱਜੇ ਭੱਜੇ ਗਏ ਵੈਦ ਨੂੰ ਸੱਦਣ ਵਾਸਤੇ ਅਤੇ ਦਸਵੇਂ ਪਾਤਸ਼ਾਹ ਕਹਿਣ ਲੱਗੇ, ਸਿੱਖੋ ਇਸ ਪਚੋਲੇ ਨੂੰ ਕਿੰਨੇ ਕੁ ਟਾਂਕੇ ਲਾਉਂਦੇ ਰਹੋਗੇ? ਕਹਿਣ ਲੱਗੇ, ਮਹਾਰਾਜ ਕੀ ਗੱਲ? ਮਹਾਰਾਜ ਕਹਿੰਦੇ, ਸਿੱਖੋ ਤੁਸੀਂ ਮੇਰੇ ਬੱਚੇ ਹੋ। ਕਹਿਣ ਲੱਗੇ, ਇਸ ਸਰੀਰ ਰਾਹੀਂ ਜਿਹੜੇ ਕੰਮ ਕਰਨੇ ਸੀ ਉਹ ਕਰ ਦਿੱਤੇ ਨੇ। ਕਹਿਣ ਲੱਗੇ, ਹੁਣ ਇਹ ਚੋਲਾ ਪੁਰਾਣਾ ਹੋ ਗਿਆ, ਇਹਨੂੰ ਕਿੰਨੇ ਕੁ ਟਾਂਕੇ ਲਾਊਗੇ? ਕਹਿਣ ਲੱਗੇ, ਬਸ ਕਹਿਣ ਲੱਗੇ ਹੁਣ ਸਰੀਰ ਆਪਾਂ ਸ਼ਾਂਤ ਕਰ ਲੈਣਾ ਆਪਣਾ ਜੀ। ਸਿੱਖਾਂ ਦੇ ਅੰਦਰ ਬੈਰਾਗ ਆ ਗਿਆ ਇਹ ਗੱਲ ਸੁਣ ਕੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਹਜ਼ੂਰ ਸਾਹਿਬ ਦੀ ਧਰਤੀ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਅਤੇ ਸ਼ਬਦ ਜਿਹੜੇ ਆਪਾਂ ਹਰ ਰੋਜ਼ ਅਰਦਾਸ ਵਿੱਚ ਪੜ੍ਹਦੇ ਹਾਂ ਨਾ, ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ
ਗ੍ਰੰਥ।
ਇਹ ਬਚਨ ਸੱਚੇ ਪਾਤਸ਼ਾਹ ਨੇ ਨੰਦੇੜ ਦੀ ਧਰਤੀ 'ਤੇ ਕਹੇ ਜੀ। ਅੱਜ ਖਾਲਸਾ ਪੰਥ ਵਿੱਚ ਹਜ਼ੂਰ ਸਾਹਿਬ ਨੰਦੇੜ ਦਾ ਬੜਾ ਹੀ ਸਤਿਕਾਰ ਹੈ, ਕਿਉਂਕਿ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਉਸ ਸਥਾਨ 'ਤੇ ਹੋਈ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਇਕੱਲੇ ਵਿਚਰਨਾ ਆਰੰਭ ਹੋਏ, ਸਿੱਖ ਨਾਲ ਨਾਲ ਰਹਿਣ। ਆਪ ਸੱਚੇ ਪਾਤਸ਼ਾਹ ਨੇ ਦਿਨ ਨੀਯਤ ਕੀਤਾ ਅਤੇ ਕੀਤਾ ਪਤਾ ਕੀ ਸੀਗਾ ਉਸ ਦਿਨ ਜੀ? ਜਿਸ ਦਿਨ ਮਹਾਰਾਜ ਨੇ ਸਰੀਰ ਤਿਆਗਣਾ, ਇੱਕ ਤੰਬੂ ਲਵਾ ਲਿਆ ਸੀਗਾ ਜੀ। ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਨਹੀਂ ਸੀ ਲੱਭਿਆ ਜੀ, ਅਤੇ ਸਰੀਰ ਲੱਭਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਨਹੀਂ ਜੀ। ਤੰਬੂ ਲਵਾ ਲਿਆ, ਸਿੱਖਾਂ ਨੂੰ ਆਖਿਆ, ਸਿੱਖੋ ਲੱਕੜਾਂ ਲੈ ਕੇ ਆਓ। ਉਸ ਇਲਾਕੇ ਵਿੱਚ ਚੰਦਨ ਦੇ ਬੜੇ ਬਾਗ ਸਨ ਜੀ, ਅੱਜ ਵੀ ਹੈਦਰਾਬਾਦ ਵਾਲੇ ਇਲਾਕੇ ਵਿੱਚ ਚੰਦਨ ਦੇ ਬਾਗ ਹਨ। ਗੁਰੂ ਕੇ ਸਿੱਖ ਚੰਦਨ ਦੀਆਂ ਲੱਕੜਾਂ ਲੈ ਕੇ ਆਏ, ਪਰ ਨਾਲ ਨਾਲ ਜਦੋਂ ਲੱਕੜਾਂ ਲੈ ਕੇ ਆਉਂਦੇ ਸੀ ਨਾ, ਉਦੋਂ ਬੈਰਾਗ ਕਰਦੇ ਸੀਗੇ ਜੀ। ਕੋਈ ਪੁੱਛਦਾ ਸੀ ਨਾ, ਕਾਹਦੇ ਵਾਸਤੇ ਲੱਕੜਾਂ ਲੈ ਕੇ ਜਾ ਰਹੇ ਹੋ? ਹੁਣ ਕੀ ਸਿੱਖ ਦੱਸਣ ਵੀ ਆਪਣੇ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਲੈ ਕੇ ਚੱਲੇ ਹਾਂ ਜੀ? ਤੰਬੂ ਦੇ ਅੰਦਰ ਸੱਚੇ ਪਾਤਸ਼ਾਹ ਨੇ ਲੱਕੜਾਂ ਲਵਾਈਆਂ, ਚਿਖਾ ਬਣਾਈ ਅਤੇ ਸ਼ਬਦ ਵਰਤਿਆ ਸੀ, ਸਾਡਾ ਅੰਗੀਠਾ ਫਰੋਲਿਓ ਨਾ। ਕਹਿਣ ਲੱਗੇ, ਫਰੋਲਿਓ ਨਾ ਸਾਡਾ ਅੰਗੀਠਾ। ਸ਼ਾਮ ਦਾ ਸਮਾਂ, ਕੇਸਰੀ ਰੰਗ ਦਾ ਚੋਲਾ ਮੇਰੇ ਸਤਿਗੁਰੂ ਨੇ ਸਜਾਇਆ। ਤਿਆਰ ਬਰ ਤਿਆਰ ਹੋਏ, ਇੱਕ ਸਿੱਖ ਨੇ ਸੱਚੇ ਪਾਤਸ਼ਾਹ ਜੀ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਾਇਆ ਜੀ। ਉਦੋਂ ਜੀ ਇਸ ਸਮੇਂ ਸ਼ਾਮ ਦਾ ਹੀ ਉਸ ਵੇਲਾ ਸੀਗਾ, ਰਹਿਰਾ ਸਾਹਿਬ ਦਾ ਪਾਠ ਸ਼ਾਇਦ ਜਿਸ ਸਿੱਖ ਨੇ ਸੁਣਾਇਆ, ਉਹਦਾ ਨਾਮ ਵਿਨੋਦ ਸਿੰਘ ਸੀ, ਉਹਨੇ ਪਾਠ ਸੁਣਾਇਆ ਅਤੇ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਪਾਠ ਸੁਣਿਆ। ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਆਖਿਆ ਸੀ, ਸਾਡੇ ਵਾਸਤੇ ਸਾਡਾ ਘੋੜਾ ਜਿਹੜਾ ਹੈ ਨਾ ਉਹ ਤਿਆਰ ਰੱਖਿਓ। ਕਹਿਣ ਲੱਗੇ, ਘੋੜੇ ਨੂੰ ਪੂਰਾ ਤਿਆਰ ਬਰ ਤਿਆਰ ਰੱਖਣਾ। ਅਤੇ ਸਾਧ ਸੰਗਤ, ਮਹਾਰਾਜ ਜਦੋਂ ਤੰਬੂ ਦੇ ਅੰਦਰ ਚੱਲੇ ਨਾ ਅਤੇ ਤਿਆਰ ਬਰ ਤਿਆਰ ਹੋਏ, ਦੋਵੇਂ ਹੱਥ ਜੋੜੇ ਅਤੇ ਗੁਰੂ ਸਾਹਿਬ ਨੇ ਖਾਲਸਾ ਜੀ ਨੂੰ ਅੰਤਮ ਫਤਿਹ ਬੁਲਾਈ ਜੀ। ਮਹਾਰਾਜ ਬਾਹਰ ਨੂੰ ਹੱਥ ਜੋੜ ਕੇ ਕਹਿਣ ਲੱਗੇ, ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਅੰਦਰ ਚਲੇ ਗਏ ਅਤੇ ਆਪ ਸੱਚੇ ਪਾਤਸ਼ਾਹ ਉਸ ਚਿਖਾ ਦੇ ਉੱਤੇ ਬੈਠੇ, ਕਿਸੇ ਨੇ ਉਹਨੂੰ ਅਗਨੀ ਨਹੀਂ ਲਗਾਈ। ਸਾਧ ਸੰਗਤ ਜੀ, ਆਪੇ ਉਸ ਚਿਖਾ ਨੂੰ ਅਗਨੀ ਲੱਗੀ। ਗੁਰੂ ਕੇ ਸਿੱਖ ਵੇਖ ਰਹੇ ਨੇ, ਦਸਵੇਂ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਚਿਖਾ ਦੇ ਵਿੱਚ ਬੈਠੇ ਹੋਏ ਨੇ ਜੀ, ਕੋਈ ਸਰੀਰ ਨਹੀਂ ਲਿਆ। ਸਿੱਖ ਬਾਹਰ ਬੈਠੇ ਬੈਰਾਗ ਕਰਦੇ ਨੇ ਅਤੇ ਸਾਧ ਸੰਗਤ ਆਸੇ ਪਾਸੇ ਗੁਰੂ ਕੀਆਂ ਸੰਗਤਾਂ ਨੂੰ ਪਤਾ ਲੱਗ ਰਿਹਾ, ਬੜੀ ਵੱਡੀ ਗਿਣਤੀ 'ਚ ਪਹੁੰਚ ਰਹੀਆਂ। ਦੱਸਦੇ ਮਹਾਰਾਜ ਨੇ ਆਪੇ ਲੰਗਰ ਛਕਾਤਾ ਸੀ ਪਹਿਲਾਂ ਹੀ ਸਾਰੀ ਸੰਗਤ ਨੂੰ ਜੀ, ਆਪਣੇ ਹੱਥੀਂ ਲੰਗਰ ਲਾਈ ਰੱਖਿਆ ਸੀ ਸੱਚੇ ਪਾਤਸ਼ਾਹ ਨੇ। ਗੁਰੂ ਕੇ ਸਿੱਖ ਬਾਹਰ ਬੈਠੇ ਬੈਰਾਗ ਕਰ ਰਹੇ, ਅੰਦਰ ਉਹ ਜਿਹੜਾ ਚਿਖਾ ਬਲ ਰਹੀ ਸੀ ਨਾ ਉਹ ਸ਼ਾਂਤ ਹੋਈ। ਅਤੇ ਜਦੋਂ ਬਾਹਰ ਬੈਠੇ ਸਾਰੇ ਬੈਰਾਗ ਕਰ ਰਹੇ ਅਤੇ ਇੱਕ ਸਿੱਖ ਪੁੱਛਦਾ ਜੀ ਫਿਰ, ਹਾਂਜੀ, ਭੱਜਾ ਭੱਜਾ ਆਇਆ, ਉਹ ਕਹਿੰਦਾ ਬੈਰਾਗ ਕਿਉਂ ਕਰ ਰਹੇ ਹੋ? ਅਤੇ ਸਿੱਖ ਕਹਿਣ ਲੱਗੇ, ਦਸਵੇਂ ਪਾਤਸ਼ਾਹ ਮਹਾਰਾਜ ਸਾਡੇ ਸਾਹਮਣੇ ਅੰਦਰ ਗਏ, ਉੱਥੇ ਲੱਕੜਾਂ 'ਤੇ ਬੈਠੇ, ਚੌਂਕੜਾਂ ਮਾਰ ਕੇ ਲੱਕੜਾਂ ਨੂੰ ਅੱਗ ਲੱਗੀ ਤੇ ਸੱਚੇ ਪਾਤਸ਼ਾਹ ਨੇ ਸਰੀਰ ਦਾ ਓਹਲਾ ਸਾਡੇ ਤੋਂ ਕਰ ਲਿਆ ਹੈ। ਮਹਾਰਾਜ ਨੇ ਸਰੀਰ ਤਿਆਗਤਾ ਤੇ ਸਾਧ ਸੰਗਤ ਦੱਸਦੇ ਨੇ, ਉਹ ਸਿੱਖ ਕਹਿੰਦਾ ਕੌਣ ਕਹਿੰਦਾ ਮਹਾਰਾਜ ਨੇ ਸਰੀਰ ਤਿਆਗਤਾ, ਮੈਨੂੰ ਮਹਾਰਾਜ ਹੁਣੇ ਹੀ ਘੋੜੇ ਤੇ ਮਿਲੇ ਨੇ। ਕਹਿਣ ਲੱਗੇ ਮਹਾਰਾਜ ਤੇ ਹੁਣੇ ਮੈਨੂੰ ਮਿਲੇ ਖੇਤਾਂ ਚ, ਮਹਾਰਾਜ ਘੋੜੇ ਤੇ ਬੈਠੇ ਲੰਘ ਰਹੇ ਸਨ, ਮੇਰੇ ਨਾਲ ਬਚਨ ਹੋਇਆ। ਕਹਿਣ ਲੱਗਾ ਉਹਨਾਂ ਚਿਰ ਨੂੰ ਜਿਸ ਸਿੱਖ ਦੀ ਡਿਊਟੀ ਤਬੇਲੇ ਤੇ ਸੀ ਨਾ ਜੀ, ਉਹ ਵੀ ਭੱਜਾ ਭੱਜਾ ਆਇਆ ਤੇ ਉਹ ਕਹਿਣ ਲੱਗਾ ਖਾਲਸਾ ਜੀ, ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਘੋੜਾ ਤਬੇਲੇ ਵਿੱਚ ਨਹੀਂ ਹੈਗਾ। ਕਹਿਣ ਲੱਗੇ ਘੋੜੇ ਸਮੇਤ ਗਏ ਸੱਚੇ ਪਾਤਸ਼ਾਹ, ਨਾ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਹੀ ਲੱਭਿਆ ਜੀ, ਤੇ ਨਾ ਹੀ ਦਸਵੇਂ ਪਾਤਸ਼ਾਹ ਮਹਾਰਾਜ ਦਾ ਲੱਭਿਆ ਜੀ। ਕਿਉਂ? ਸਤਿਗੁਰੂ ਦੀ ਜਿਹੜੀ ਕਿਰਿਆ ਹੈ ਉਹ ਆਮ ਪੁਰਸ਼ਾਂ ਵਾਲੀ ਨਹੀਂ ਹੈਗੀ ਜੀ। ਤੇ ਮੈਂ ਸਾਧ ਸੰਗਤ ਜੀ ਤੁਹਾਨੂੰ ਬੜੀ ਹਰੀ ਬੇਨਤੀ ਕੀਤੀ ਹੈ, ਮਤ ਸਮਝੋ ਵੀ ਮਾਰਨ ਨੂੰ ਗਿਆਨ ਨੂੰ 300 ਜਾਂ 350 ਸਾਲ ਹੋ ਜਾਣਾ, ਸੱਚੇ ਪਾਤਸ਼ਾਹ ਅੱਜ ਵੀ ਇੱਥੇ ਹੀ ਨੇ ਜੀ। ਭਾਵਨਾ ਨਾਲ ਕੋਈ ਪਿਆਰ ਕਰਕੇ ਵੇਖੇ ਗੁਰੂ ਸਾਹਿਬ ਨਾਲ, ਅੱਜ ਵੀ ਕਿਸੇ ਨਾ ਕਿਸੇ ਤਰੀਕੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹ ਦਰਸਾ ਦਿੰਦੇ ਵੀ ਸਿੱਖਾਂ ਅਸੀਂ ਤੇਰੇ ਨਾਲ ਆ। ਫਿਰ ਬੇਨਤੀ, ਜਿਹੜਾ ਮੈਂ ਸ਼ਬਦ ਵਰਤਿਆ ਸਰੀਰ ਦਾ ਓਹਲਾ ਤੇ ਗੁਰੂ ਜੀ ਨੇ ਕੀਤਾ, ਪਰ ਗਏ ਨਹੀਂ ਕਿਤੇ ਸੱਚੇ ਪਾਤਸ਼ਾਹ। ਹੁਣ ਇੱਕ ਬੰਦਾ ਪਰਦੇ ਦੇ ਪਿੱਛੇ ਲੁਕ ਜੇ ਜੀ, ਆਪਾਂ ਆਖੀਏ ਬੰਦਾ ਹੀ ਨਹੀਂ ਹੈਗਾ ਜੀ, ਉਹ ਬੰਦਾ ਤੇ ਹੈਗਾ ਪਰ ਲੁਕਿਆ ਪਰਦੇ ਪਿੱਛੇ ਹੈ ਨਾ ਜੀ, ਓਹਲਾ ਹੋ ਗਿਆ ਜੀ, ਓਹਲੇ ਹੋ ਗਿਆ। ਦਸਵੇਂ ਪਾਤਸ਼ਾਹ ਨੂੰ ਚੇਤਾ ਕਰਿਆ ਕਰੋ, ਮਹਾਰਾਜ ਸੱਚੇ ਪਾਤਸ਼ਾਹ ਨੇ 42 ਸਾਲਾਂ ਦੀ ਜ਼ਿੰਦਗੀ ਵਿੱਚ ਖਾਲਸੇ ਨੂੰ ਦਿੱਤਾ ਹੀ ਦਿੱਤਾ ਹੈ ਜੀ, ਦਿੱਤਾ ਹੀ ਦਿੱਤਾ ਸੱਚੇ ਪਾਤਸ਼ਾਹ ਨੇ, ਤੇ ਹੁਣ ਵੀ ਸੱਚੇ ਪਾਤਸ਼ਾਹ ਆਪਣੇ ਖਾਲਸਾ ਪੰਥ ਨੂੰ ਦੇ ਹੀ ਰਹੇ ਨੇ ਜੀ। ਖਾਲਸਾ ਪੰਥ ਤੇ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਮਹਾਰਾਜ ਕਰ ਹੀ ਰਹੇ ਨੇ, ਕਿਸੇ ਰੂਪ ਵਿੱਚ ਵੀ ਕਰਦੇ ਨੇ। ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੇ ਬਾਰੇ ਹੁਣ ਬੰਦੇ ਜੋ ਮਰਜ਼ੀ ਬੋਲੀ ਜਾਂਦੇ, ਜੋ ਮੂੰਹ 'ਚ ਆਉਂਦਾ ਉਹਨਾਂ ਦੇ, ਭਾਈ ਸਾਹਿਬ ਦਾ ਜੀਵਨ ਪੜ੍ਹ ਕੇ ਵੇਖੋ, ਜਦੋਂ ਉਹਨਾਂ ਸਰੀਰ ਤਿਆਗਣਾ ਸੀ ਨਾ, ਤੇ ਅੰਤਿਮ ਸ਼ਬਦ ਜੋ ਉਹਨਾਂ ਬੋਲੇ ਦਰਬਾਰ ਸਾਹਿਬ ਲੋਈ ਲਈ, ਛੋਟਾ ਜਿਹਾ ਪਰਨਾ ਬੰਨਿਆ, ਬੜੇ ਸਾਦੇ ਰਹਿੰਦੇ ਸੀਗੇ ਜੀ, ਤੇ ਜਦੋਂ ਕਲਗੀਧਰ ਦਾ ਨਾਮ ਲੈਂਦੇ ਹੁੰਦੇ ਸੀ ਨਾ, ਉਹਨਾਂ ਦੇ ਨੇਤਰਾਂ 'ਚ ਜਲ ਆ ਜਾਂਦਾ ਹੁੰਦਾ ਸੀਗਾ ਜੀ, ਤੇ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਅਬ ਆਨ ਕੀ ਆਸ ਨਿਰਾਸ ਰਹੀ, ਕਲਗੀਧਰ ਬਾਸ ਕੀਓ ਮਨ ਮਾਹੀ। ਫਿਰ ਗੱਲ ਧਿਆਨ ਨਾਲ ਸੁਣਿਓ, ਅਬ ਆਨ ਕੀ ਆਸ ਨਿਰਾਸ ਰਹੀ, ਹੁਣ ਕਿਸੇ ਹੋਰ ਦੀ ਆਸ ਨਹੀਂ ਮੇਰੇ ਹਿਰਦੇ ਵਿੱਚ ਹੈਗੀ। ਕਿਉਂ? ਕਲਗੀਧਰ ਬਾਸ ਕੀਓ ਮਨ ਮਾਹੀ, ਮੇਰੇ ਹਿਰਦੇ ਵਿੱਚ ਕਲਗੀਧਰ ਨੇ ਵਾਸਾ ਕਰ ਲਿਆ ਆਪਣਾ ਜੀ। ਵਾਸਾ ਕਰਾਉਣਾ ਬੜੀ ਵੱਡੀ ਗੱਲ ਹੈ ਜੀ। ਹਾਂਜੀ, ਉੱਤੋਂ ਉੱਤੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਲੈਣਾ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿ ਲੈਣਾ, ਬੜੀ ਚੰਗੀ ਗੱਲ ਹੈ, ਸਮਾਂ ਸਫਲਾ ਹੋ ਜਾਂਦਾ। ਪਰ ਹਿਰਦੇ 'ਚ ਕਲਗੀਧਰ ਦਾ ਵਾਸਾ ਹੋ ਜਾਣਾ ਗੱਲ ਵੱਖਰੀ ਹੈ, ਹਿਰਦੇ 'ਚ ਕਲਗੀਧਰ ਦਾ ਵਸਣਾ ਗੱਲ ਹੋਰ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਸਿੱਖੋ ਹੁਣ ਮੈਨੂੰ ਇਉਂ ਲੱਗਦਾ ਜਿਵੇਂ ਕਲਗੀਆਂ ਵਾਲਾ ਮੇਰੇ ਅੰਗ ਸੰਗ ਹੈ। ਕਹਿਣ ਲੱਗੇ, ਪੁੱਛਿਆ ਕਿਵੇਂ? ਕਹਿਣ ਲੱਗੇ, ਜਦੋਂ ਮੈਂ ਤੁਰਦਾ ਮੈਨੂੰ ਇਉਂ ਲੱਗਦਾ ਅੱਗੇ ਅੱਗੇ ਬਾਜ ਜਾ ਰਿਹਾ, ਪਿੱਛੇ ਪਿੱਛੇ ਘੋੜਾ ਆ ਰਿਹਾ। ਕਹਿਣ ਲੱਗੇ, ਇਹ ਨਿਸ਼ਾਨੀਆਂ ਸਨ ਮਹਾਰਾਜ ਜੀ ਦੀਆਂ ਜੀ, ਬਾਜਾਂ ਵਾਲੇ ਸਤਿਗੁਰੂ, ਕਲਗੀਧਰ ਸਤਿਗੁਰੂ। ਕਦੀ ਬੰਦਗੀ ਕਰਕੇ ਪਿਆਰ ਦੀ ਦੁਨੀਆ ਵਿੱਚ ਆਓ ਤੇ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨ ਦਾ ਯਤਨ ਕਰਿਆ ਕਰੋ। ਮਹਾਰਾਜ ਸੱਚੇ ਪਾਤਸ਼ਾਹ ਗਏ ਨਹੀਂ ਕਿਤੇ ਜੀ। ਜੋਗੀ ਅੱਲਾ ਯਾਰ ਖਾਂ ਨੇ ਗੁਰੂ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਲਿਖਿਆ ਜੀ, ਆਪਣੇ ਪੱਧਰ ਤੇ ਬਹੁਤ ਕੁਝ ਉਹਨੇ ਲਿਖਿਆ। ਮੁਸਲਮਾਨ ਧਰਮ ਵਿੱਚੋਂ ਉਹਨੂੰ ਕੱਢ ਦਿੱਤਾ ਗਿਆ ਵੀ ਤੂੰ ਕਾਫਰ ਹੈ। ਉਹ ਸਾਰੀ ਉਮਰ ਵੱਖਰਾ ਰਿਹਾ ਤੇ ਜਦੋਂ ਅਖੀਰ ਤੇ ਮਰ ਰਿਹਾ ਸੀ ਨਾ ਉਹ, ਤੇ ਕਾਜ਼ੀ ਆਇਆ। ਕਾਜ਼ੀ ਕਹਿਣ ਲੱਗਾ, ਇੱਕ ਵਾਰ ਆਪਣੀ ਕਲਮ ਨਾਲ ਲਿਖ ਦੇ ਵੀ ਮੈਂ ਗੁਰੂ ਗੋਬਿੰਦ ਸਿੰਘ ਦੀ ਸਿਫਤ ਝੂਠੀ ਲਿਖੀ ਹੈ ਜੀ। ਉਹ ਕਹਿੰਦਾ ਬਿਲਕੁਲ ਨਹੀਂ। ਉਹ ਕਹਿਣ ਲੱਗਾ, ਮੈਂ ਬਖਸ਼ਾ ਦਿਆਂਗਾ ਤੈਨੂੰ, ਤੇ ਜੇ ਤੈਨੂੰ ਮੈਂ ਬਖਸ਼ਾਤਾ। ਉਹ ਕਹਿੰਦਾ, ਜੇ ਤੁਸੀਂ ਮੈਨੂੰ ਬਖਸ਼ਾਇਆ ਤੇ ਮਿਲੇਗਾ ਕੀ? ਕਹਿਣ ਲੱਗੇ, ਜੰਨਤ ਮਿਲ ਜਾਏਗੀ, ਅੱਲਾ ਤਾਲਾ ਦੇ ਘਰ 'ਚ ਤੂੰ ਪ੍ਰਵਾਨ ਹੋ ਜਾਏਗਾ। ਤੇ ਉਹ ਕਹਿਣ ਲੱਗਾ ਜੇ ਗੁਰੂ ਸਾਹਿਬ ਦੇ ਬਾਰੇ ਆਹ ਲਿਖ ਕੇ ਜੰਨਤ ਲੈਣੀ ਤੇ ਮੈਨੂੰ ਜੰਨਤ ਨਹੀਂ ਚਾਹੀਦੀ। ਉਹ ਕਹਿੰਦੇ ਕਿਉਂ? ਕਹਿਣ ਲੱਗੇ ਜਦੋਂ ਮੈਂ ਅੱਖਾਂ ਬੰਦ ਕਰਦਾ, ਬੰਦ ਅੱਖਾਂ ਦੇ ਥੱਲੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੁੰਦੇ ਤੇ ਮਹਾਰਾਜ ਇਸ ਤਰ੍ਹਾਂ ਕਰਕੇ ਖਲੋਤੇ ਨੇ। ਕਹਿਣ ਲੱਗਾ ਆ ਤੈਨੂੰ ਸੀਨੇ ਨਾਲ ਲਾਵਾਂ ਜੀ। ਗੱਲ ਤੇ ਸੰਗਤ ਜੀ ਜਿੰਨੇ ਮਹਾਰਾਜ ਨਾਲ ਪਿਆਰ ਕਰਦਿਆ ਉਹਨੇ ਪ੍ਰਾਪਤੀ ਕਰ ਲਈ। ਆਪਾਂ ਦਸਵੇਂ ਪਾਤਸ਼ਾਹ ਮਹਾਰਾਜ ਅੱਜ ਜੋਤੀ ਜੋਤ ਦੇਣਾ, ਜ਼ਰੂਰ ਦਸਵੇਂ ਪਾਤਸ਼ਾਹ ਨੂੰ ਚੇਤਾ ਕਰਿਆ ਕਰੋ। ਮਹਾਰਾਜ ਕਿਤੇ ਨਹੀਂ ਗਏ, ਪਿਆਰ ਵਾਲਿਆਂ ਵਾਸਤੇ ਅੱਜ ਵੀ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਹਨ ਜੀ। ਬਸ ਫਰਕ ਇਹ ਹੈ, ਸਾਡੀ ਭਾਵਨਾ ਦਾ ਬੜਾ ਫਰਕ ਹੈ ਜੀ। ਦ੍ਰਿੜਤਾ ਨਹੀਂ ਬਣਦੀ ਜੀ। ਜੇ ਦ੍ਰਿੜਤਾ ਬਣ ਜਾਏ ਨਾ ਜੀ, ਫਿਰ ਤੇ ਸਾਹਮਣੇ ਸੱਚੇ ਪਾਤਸ਼ਾਹ ਪ੍ਰਗਟ ਹੋ ਜਾਣ ਜੀ ਸਾਡੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ। ਭਾਈ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਉਹਨੂੰ ਚੇਤਾ ਰੱਖਿਓ ਬਸ। ਅਬ ਆਨ ਕੀ ਆਸ ਨਿਰਾਸ ਰਹੀ, ਕਲਗੀ ਧਰ ਬਾਸ ਕੀ ਉਹ ਮਨ ਮਾਹੀ। ਹੁਣ ਹੋਰਨਾਂ ਦੀਆਂ ਆਸਾਂ ਖਤਮ ਹੋ ਗਈਆਂ, ਹੁਣ ਕਲਗੀ ਧਰ ਜੀ ਤੁਸੀਂ ਮੇਰੇ ਹਿਰਦੇ ਵਿੱਚ ਆ ਕੇ ਵਾਸਾ ਕਰ ਲਿਆ ਤੇ ਸੱਚੇ ਪਾਤਸ਼ਾਹ ਨੂੰ ਕਰਿਆ ਕਰੋ ਬੇਨਤੀ, ਸੱਚੇ ਪਾਤਸ਼ਾਹ ਸਾਡੇ ਹਿਰਦੇ ਵਿੱਚ ਵੀ ਆ ਕੇ ਵਾਸਾ ਕਰੋ। ਕਲਗੀ ਧਰ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਤੇ ਫਿਰ ਮੇਰੀ ਬੇਨਤੀ, ਬਾਹਰੀ ਤੌਰ ਤੇ ਸ਼ਬਦ ਬੋਲਣੇ ਪੈਂਦੇ, ਮੇਰੇ ਅੰਦਰ ਦੀ ਭਾਵਨਾ ਅੱਜ ਵੀ ਸੱਚੇ ਪਾਤਸ਼ਾਹ ਪਿਆਰ ਵਾਲਿਆਂ ਨੂੰ ਦਰਸ਼ਨ ਦਿੰਦੇ ਨੇ। ਬਾਕੀ ਗੁਰੂ ਸਾਹਿਬ ਮਹਾਰਾਜ ਨੇ ਇਹ ਵੀ ਸ਼ਬਦ ਕਿਹਾ ਕਿ ਆਤਮਾ ਮੇਰੀ ਗ੍ਰੰਥ ਵਿੱਚ ਹੈ ਤੇ ਸਰੀਰ ਮੇਰਾ ਪੰਥ ਵਿੱਚ ਹੈ। ਸਰੀਰ ਦੇ ਦਰਸ਼ਨ ਕਰਨੇ ਤੇ ਪੰਜਾਂ ਦੇ ਦਰਸ਼ਨ ਕਰ ਲਿਓ, ਤੇ ਜੇ ਆਤਮਾ ਦੇ ਦਰਸ਼ਨ ਕਰਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਿਓ। ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਿਓ, ਵਿਚਾਰਿਓ। ਤੇ ਹੋਰ ਬੇਨਤੀ, ਮੈਂ ਇਤਿਹਾਸਕ ਗ੍ਰੰਥ ਇੱਕ ਪੜ੍ਹ ਰਿਹਾ ਸਾਂ, ਉਹਦੇ ਵਿੱਚ ਇੱਕ ਲਾਈਨ ਲਿਖੀ ਸੀ, ਸੋਈ ਗਿਆ ਜੋ ਗ੍ਰੰਥੋਂ ਗਿਆ। ਹੁਣ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਰੇ ਪਰੇ ਹੋਇਆ, ਸਮਝੋ ਗਿਆ ਹੀ ਗਿਆ ਜੀ, ਉਹ ਫਿਸਲਿਆ ਹੀ ਫਿਸਲਿਆ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਦਸਵੇਂ ਪਾਤਸ਼ਾਹ ਦਾ ਪਿਆਰ ਸਾਡੇ ਹਿਰਦੇ ਦੇ ਵਿੱਚ ਵਸੇ। ਬੜਾ ਹੀ ਲਾਡ ਲਡਾਉਂਦੇ ਤੇ ਦਸਵੇਂ ਪਾਤਸ਼ਾਹ, ਬੜਾ ਹੀ ਲਾਡ ਲਡਾਉਂਦੇ ਨੇ। ਮਹਾਰਾਜ ਐਸੀ ਮਿਹਰ ਕਰਨਾ, ਉਹ ਪ੍ਰੇਮ ਨਾਲ ਕਹੋ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ,
ਜੋਤੀ ਜੋਤ ਰਲੀ,
ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ।
ਮਹਾਰਾਜ ਦਾ ਧਿਆਨ ਧਰ ਕੇ ਆਖੋ, ਗੁਰੂ ਸਾਹਿਬ ਦੀ ਜੋਤ ਤੇ ਰਲੀ ਹੋਈ ਹੈ, ਉਹ ਤੇ ਦੂਜਿਆਂ ਦੀ ਜੋਤ ਰੱਬ ਵਿੱਚ ਰਲਾਉਣ ਆਏ ਨੇ ਜੀ। ਪਿਆਰ ਨਾਲ ਆਖੋ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ।
ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ,
ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ,
ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ,
ਸੰਪੂਰਨ ਥੀਆ ਰਾਮ, ਸੰਪੂਰਨ ਥੀਆ ਰਾਮ।
ਜੋਤੀ ਜੋਤ ਰਲੀ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ,
ਜੋਤੀ ਜੋਤ ਰਲੀ, ਜੋਤੀ ਜੋਤ ਰਲੀ।
ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਗੁਰੂ ਸਾਹਿਬ ਨੂੰ ਆਖਿਆ ਕਰੋ, ਸੱਚੇ ਪਾਤਸ਼ਾਹ ਤੁਹਾਡੇ ਪਿਆਰ ਦੀ ਗਲੀ ਵਿੱਚ ਲੰਘ ਕੇ ਵੇਖੀਏ ਕਿਤੇ। ਭਾਈ ਨੰਦ ਲਾਲ ਜੀ ਇਹ ਗੱਲ ਕਹਿੰਦੇ, ਸਿੱਖੋ ਜਿਹੜਾ ਇੱਕ ਵਾਰ ਦਸਵੇਂ ਪਾਤਸ਼ਾਹ ਜੀ ਦੀ ਗਲੀ ਵਿੱਚੋਂ ਲੰਘ ਗਿਆ, ਉਹ ਦਸਵੇਂ ਪਾਤਸ਼ਾਹ ਜੋਗਾ ਹੀ ਹੋ ਕੇ ਰਹਿ ਗਿਆ। ਕਹਿਣ ਲੱਗੇ, ਨਾਜ਼ਰਾਨੇ ਹੂਏ ਗੁਰੂ ਗੋਬਿੰਦ ਸਿੰਘ, ਮਸਤ ਹਰ ਦਰ ਕੂਏ ਗੁਰੂ ਗੋਬਿੰਦ ਸਿੰਘ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਜਿਹੜਾ ਤੁਹਾਡੇ ਨਾਜ਼ਰਾਨੇ ਹੋ ਗਿਆ ਨਾ, ਤੁਹਾਡੇ ਸਾਹਮਣੇ ਆ ਗਿਆ, ਉਹ ਤੁਹਾਡੇ ਜੋਗਾ ਹੀ ਰਹਿ ਗਿਆ, ਮਸਤ ਹੋ ਗਿਆ ਤੁਹਾਡੇ ਪਿਆਰ ਵਿੱਚ ਜੀ। ਪੀਰ ਬੁੱਧੂ ਸ਼ਾਹ ਜੀ ਬਾਰੇ ਸੁਣ ਰਹੇ, ਮਸਤ ਹੋ ਗਏ ਮਹਾਰਾਜ ਦੇ ਪਿਆਰ ਵਿੱਚ ਜੀ। ਉਹਨਾਂ ਨੂੰ ਹੁਣ ਦੁਨੀਆਂ ਨਹੀਂ ਚੰਗੀ ਲੱਗਦੀ ਜੀ। ਪੀਰ ਜੀ ਨੂੰ ਜੇ ਕੋਈ ਚੰਗਾ ਲੱਗਦਾ ਤੇ ਮਹਾਰਾਜ ਦੇ ਚਰਨ ਚੰਗੇ ਲੱਗਦੇ ਜੀ। ਤੇ ਬੜਾ ਵੇਖੋ ਸਿੱਖਾਂ ਦੇ ਵਿੱਚ ਗੱਲਾਂ ਪ੍ਰਚਲਿਤ ਨੇ, ਸਿੱਖ ਤੇ ਪਿਆਰ ਨਾਲ ਜਿਹੜੇ ਪਿਆਰ ਵਾਲੇ ਉਹ ਇਹ ਵੀ ਕਹਿ ਦਿੰਦੇ ਵੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਦੇ ਅੰਦਰ ਮਹਾਰਾਜ ਅੱਜ ਵੀ ਪ੍ਰਤਾਖੀ ਬੈਠੇ ਨੇ ਜੀ। ਜਿਹੜੇ ਪਿਆਰ ਵਾਲੇ ਨੇ ਨਾ ਉਹ ਇਸ ਤਰ੍ਹਾਂ ਕਹਿ ਦਿੰਦੇ ਜੀ। ਹਾਂਜੀ, ਤੇ ਗੱਲ ਤੇ ਪਿਆਰ ਵਾਲਿਆਂ ਦੀ ਪ੍ਰਵਾਨ ਹੋਣੀ ਹੈ, ਤਰਕੀਆਂ ਦੀ ਥੋੜ੍ਹੀ ਪ੍ਰਵਾਨ ਹੋਣੀ ਹੈ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਪਿਆਰ ਬਖਸ਼ਿਸ਼ ਕਰਨ, ਇਤਫਾਕ ਬਖਸ਼ਿਸ਼ ਕਰਨ, ਪ੍ਰੇਮ ਦੀ ਦਾਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਤੇ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਹੈ, ਜ਼ਰੂਰ ਹਿਰਦੇ ਵਿੱਚ ਮਹਾਰਾਜ ਜੀ ਦੀ ਯਾਦ ਨੂੰ ਵਸਾਓ, ਕਿਉਂ ਦਸਵੇਂ ਪਾਤਸ਼ਾਹ ਨੇ ਸਾਨੂੰ ਦਿੱਤਾ ਬਹੁਤ ਕੁਝ ਹੈ। ਆ ਜਿਹੜੀਆਂ ਸੀਸ 'ਤੇ ਦਸਤਾਰਾਂ ਸਜਾਈਆਂ, ਇੰਨੇ ਵਧੀਆ ਵਧੀਆ ਰੂਪ ਜਿਹੜੇ ਸਾਡੇ ਨੇ, ਉਹ ਸਾਰੇ ਦਸਵੇਂ ਪਾਤਸ਼ਾਹ ਦੀ ਬਦੌਲਤ ਨੇ ਜੀ। ਸੱਚੇ ਪਾਤਸ਼ਾਹ ਮਿਹਰ ਕਰਨ, ਕੋਈ ਵੀ ਹੋਵੇ ਬੜੇ ਮਾਣ ਨਾਲ ਕਿਹਾ ਕਰੋ ਵੀ ਸਾਡੇ ਬਾਪੂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਹੈ ਜੀ, ਅਸੀਂ ਕਲਗੀਧਰ ਦੇ ਪੁੱਤਰ ਹਾਂ। ਪੁੱਤਰ ਬਣਨਾ ਤਾਂ ਬੜਾ ਔਖਾ ਹੈਗਾ ਜੀ, ਪਰ ਚਲੋ ਮਾਣ ਨਾਲ ਕਹਿ ਵੀ ਦਿਓਗੇ ਤਾਂ ਗੁਰੂ ਜੀ ਨੇ ਪ੍ਰਵਾਨ ਕਰ ਲੈਣਾ ਜੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਸ਼ ਕਰਨੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।